तुच्छ हमारी बरन सके मेहमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहिगुरु साहिब जियो डल्ला अपर भगीरथ जापू चौथे निवला मिल कर आपू श्री अर्जुन की शरणी आए कर जोरत पद शीस निवाए
वाहिगुरु जी का खालसा वाहिगुरु जी की फतेह। सतगुरु गरीब नवाज अंतरजामी सच्चे पातशाह जी की साजी नवाज जी गुरु खालसा साध संगत जी संध्या के दीवाना विच हाजरियां भर के गुरबाणी के कीर्तन का आनंद माण रहे सी। आओ हुण गुर इतिहास की लड़ीवार कथा नाल जुड़ जाइए। साहब श्री गुरु अर्जन देव जी को नाम रसीए अभ्यासी गुरसिखां ने जो जो सवाल किए हैं और महाराज ने उन्होंने सवालों का जो जवाब दिता है वो कथा सुनीए प्यार नाल आखीए सतनाम श्री वाहे गुरु साहिब जी सतनाम श्री वाहे
गुरु साहिब जी। डल्ला अपर भगीरथ जापू
भाई डल्ला भाई भगीरथ ते भाई जापू जी
चौथे निबले मिल कर आपू
चौथे भाई निबला जी भाई डल्ला जी भाई भगीरथ जी भाई जाप जी ते भाई निवला जी चार गुरसिख
श्री अर्जुन की शरणी आए
गुरु साहब जी महाराज पंजवें पातशाह दे चरणा विच हाजिर होए हन
कर जोरत पद शीस निवाए
महाराज दे चरणा ते हाथ जोड़ के मत्था टेकिया है
बहरो करी अगर अरदास
फिर गुरु साहब जी दे पावन चरणा च अरदास बेनती करदे हन
हम और संसय देहो विनाश
हे गुरु गरीब नवाज सच्चे पातशाह जी महाराज साडे मन दा संसा दूर कर दियो
श्री नानक पूरन अवतार
साहिब श्री गुरु नानक देव जी अकाल पुरख दे पूरन अवतार होए ने परमेश्वर तो सारियां ही शक्तियां अनंत करा ले ठाकुर चढ़िया सारियां कला लै के आए हन
भगत स्वरूप धरियो करतार
गुरु साहिब जी ने अपने आप नूं भगत रूप विच प्रगट कीता है साधु रूप दे विच पहले जिहड़े अवतार होए ने ਉਹ ਕਈ ਵੱਖਰੇ ਵੱਖਰੇ ਰੂਪਾਂ ਵਿੱਚ ਪ੍ਰਗਟ ਹੋਏ, ਜਿਵੇਂ ਨਰਸਿੰਘ ਭਗਵਾਨ ਪੈਦਾ ਹੋਏ ਸਨ। ਅੱਧਾ ਸ਼ੇਰ ਦਾ ਸਰੂਪ ਸੀ, ਅੱਧਾ ਮਨੁੱਖ ਦਾ ਸਰੂਪ ਸੀ। ਬ੍ਰਹ ਅਵਤਾਰ ਪੈਦਾ ਹੋਏ ਸਨ, ਸੂਅਰ ਦਾ ਰੂਪ ਧਾਰਨ ਕੀਤਾ ਸੀ। ਉਸ ਤੋਂ ਪਹਿਲਾਂ ਮੱਛੀ ਦਾ ਰੂਪ ਧਾਰਨ ਕੀਤਾ ਸੀ। ਕੱਛੂ ਦਾ ਰੂਪ ਧਾਰਨ ਕੀਤਾ ਸੀ। ਫਿਰ ਮਰਜ਼ਾਦਾ ਪੁਰਸ਼ੋਤਮ ਦੇ ਰੂਪ, ਸ਼੍ਰੀ ਰਾਮ ਚੰਦਰ ਜੀ ਰਾਜੇ ਦੇ ਰੂਪ ਵਿੱਚ ਪ੍ਰਗਟ ਹੋਏ। ਭਗਵਾਨ ਕ੍ਰਿਸ਼ਨ ਜੀ ਲੀਲਾ ਰੂਪ ਵਿੱਚ, ਲੀਲਾਮਈ ਲੀਲਾ ਪੁਰਸ਼ੋਤਮ। ਪਹਿਲੇ ਭਗਵਾਨ ਰਾਮ ਚੰਦਰ ਜੀ 14 ਕਲਾ ਵਾਲੇ ਮੰਨੇ ਗਏ, ਮਰਜ਼ਾਦਾ ਪੁਰਸ਼ੋਤਮ। ਕ੍ਰਿਸ਼ਨ ਜੀ 16 ਕਲਾ ਅਵਤਾਰ ਸਨ, ਲੀਲਾ ਪੁਰਸ਼ੋਤਮ। ਸ੍ਰੀ ਗੁਰੂ ਨਾਨਕ ਦੇਵ ਜੀ ਪੂਰਨਤਮ ਅਵਤਾਰ ਮੰਨੇ ਗਏ। ਸਾਰੀਆਂ ਹੀ ਕਲਾ, ਅਨੰਤ ਕਲਾ, ਵੀ ਕੋਈ ਹਿਸਾਬ ਕਿਤਾਬ ਨਹੀਂ, ਗਿਣਤੀ ਮਿਣਤੀ ਨਹੀਂ ਕਿ 14 ਜਾਂ 16, ਬੇਅੰਤ ਕਲਾ ਲੈ ਕੇ ਆਏ। ਜਿਵੇਂ ਰਾਮ ਚੰਦਰ ਜੀ ਰਾਜੇ ਦੇ ਰੂਪ ਵਿੱਚ ਦਰਸ਼ਨ ਦਿੱਤੇ, ਕ੍ਰਿਸ਼ਨ ਜੀ ਮਹਾਰਾਜ ਨੇ ਇੱਕ ਲੀਲਾਮਈ ਅਵਤਾਰ ਧਾਰਨ ਕਰਕੇ ਦਰਸ਼ਨ ਦਿੱਤੇ, ਇਸ ਜਾਮੇ 'ਚ ਗੁਰੂ ਨਾਨਕ ਦੇਵ ਜੀ ਸਾਧੂ ਦੇ ਰੂਪ 'ਚ ਦਰਸ਼ਨ ਦਿੱਤੇ। ਪਰਮੇਸ਼ਰ ਅਕਾਲ ਪੁਰਖ ਜੀ ਨੇ ਸਾਧ ਰੂਪ ਆਪਣਾ ਤਨ ਧਾਰਿਆ, ਸਾਧੂ ਰੂਪ ਵਿੱਚ, ਭਗਤ ਰੂਪ ਵਿੱਚ ਅਕਾਲ ਪੁਰਖ ਨੂੰ ਆਪਣਾ ਮਾਲਕ, ਆਪਣਾ ਸੁਆਮੀ ਮੰਨ ਕੇ, ਉਹਦੇ ਭਗਤ ਬਣ ਕੇ, ਨਿਮਾਣੇ ਬਣ ਕੇ, ਨੀਚਾਂ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਕਿਆ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਇੰਨੇ ਨੀਵੇਂ ਬਣ ਕੇ, ਨਿਮਾਣੇ ਬਣ ਕੇ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਰੂਪ ਧਾਰਨ ਕੀਤਾ। ਆਪ ਪਰਮੇਸ਼ਰ ਆਪਣੀ ਭਗਤੀ ਕਰਨ ਲਈ ਆਪ ਭਗਤ ਰੂਪ ਵਿੱਚ ਆ ਗਏ ਹਨ। ਹਾਂਜੀ,
ਹਮ ਔਰ ਸੰਸਾਰ ਦੇਹੋ ਬਿਨਾਸ਼,
ਸਾਡੇ ਮਨ ਦਾ ਇਹ ਸੰਸਾਰ ਦੂਰ ਕਰੋ ਮਹਾਰਾਜ।
ਸ਼੍ਰੀ ਨਾਨਕ ਪੂਰਨ ਅਵਤਾਰ,
ਗੁਰੂ ਨਾਨਕ ਦੇਵ ਜੀ ਪੂਰਨ ਅਵਤਾਰ ਪਰਮੇਸ਼ਰ ਦੇ ਹੋਏ ਹਨ।
ਭਗਤ ਸਰੂਪ ਧਰਿਓ ਕਰਤਾਰ,
ਪਰਮੇਸ਼ਰ ਨੇ ਹੀ ਭਗਤਾਂ ਦਾ, ਸਾਧੂਆਂ ਦਾ ਰੂਪ ਧਾਰਨ ਕੀਤਾ, ਸਾਧ ਰੂਪ ਆਪਣਾ ਤਨ ਧਾਰਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਲਿਖਿਆ ਹੈ ਕਿ ਪਰਮੇਸ਼ਰ ਨੇ ਆਪਣਾ ਸਾਧ ਰੂਪ ਬਣਾ ਲਿਆ, ਸਾਧ ਰੂਪ ਵਿੱਚ ਦਰਸ਼ਨ ਦਿੱਤੇ ਸੰਸਾਰ ਨੂੰ। ਹਾਂਜੀ,
ਕੋ ਉਪਾਸਨਾ ਮੁੱਖ ਬਤਾਈ,
ਉਹਨਾਂ ਨੇ ਉਪਾਸਨਾ ਭਗਤੀ ਕਿਹੜੀ ਦੱਸੀ ਹੈ, ਨਿਰਗੁਣ ਦੀ ਜਾਂ ਸਰਗੁਣ ਦੀ? ਦੋ ਤਰ੍ਹਾਂ ਦੀ ਉਪਾਸਨਾ ਵੀ, ਦੋ ਤਰ੍ਹਾਂ ਦੀ ਉਪਾਸਨਾ ਹੈ, ਇੱਕ ਨਿਰਗੁਣ ਦੀ ਹੈ, ਇੱਕ ਸਰਗੁਣ ਦੀ ਹੈ। ਨਿਰਗੁਣ ਦੀ ਉਪਾਸਨਾ ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ਾਂ ਨੇ ਕੀਤੀ ਹੈ, ਸਰਗੁਣ ਦੀ ਉਪਾਸਨਾ ਭਗਤ ਜੈਦੇਵ ਜੀ ਵਰਗੇ ਮਹਾਂਪੁਰਸ਼ਾਂ ਨੇ ਕੀਤੀ ਹੈ। ਸਰਗੁਣ ਦੀ ਉਪਾਸਨਾ ਦਾ ਮਤਲਬ ਹੁੰਦਾ ਵੀ ਭਗਵਾਨ ਕ੍ਰਿਸ਼ਨ ਜੀ, ਭਗਵਾਨ ਰਾਮ ਚੰਦਰ ਜੀ ਜਾਂ ਕਿਸੇ ਵੀ ਅਵਤਾਰ ਨੂੰ ਆਪਣਾ ਇਸ਼ਟ ਮੰਨ ਕੇ ਉਹਦੀ ਭਗਤੀ ਕਰਨੀ। ਜਿਵੇਂ ਹਨੂੰਮਾਨ ਜੀ ਨੇ ਰਾਮ ਚੰਦਰ ਜੀ ਦੀ ਭਗਤੀ ਕੀਤੀ ਹੈ, ਉਦੋਂ ਜੀ ਨੇ, ਅਕਰੂਰ ਜੀ ਨੇ, ਬਿਦਰ ਜੀ ਨੇ, ਸੁਦਾਮਾ ਜੀ ਨੇ ਕ੍ਰਿਸ਼ਨ ਜੀ ਦੀ ਭਗਤੀ ਕੀਤੀ। ਇਹ ਸਾਰੇ ਭਗਤ ਸਰਗੁਣ ਦੇ ਉਪਾਸਕ ਹੋਏ ਨੇ। ਭਗਤ ਕਬੀਰ ਜੀ ਨੇ ਕਿਸੇ ਵੀ ਅਵਤਾਰ ਜਾਂ ਕਿਸੇ ਵੀ ਰੂਪ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਨਿਰਗੁਣ ਸਰੂਪ 'ਚ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੂਪ 'ਚ ਕੀਤੀ? ਸਵਾਲ ਇਹ ਹੈ, ਭਾਈ ਨਿਵਲਾ ਜੀ, ਭਾਈ ਜਾਪੂ ਜੀ, ਭਾਈ ਡੱਲਾ ਜੀ, ਭਾਈ ਭਗੀਰਥ ਜੀ ਪੁੱਛ ਰਹੇ ਨੇ ਕਿ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਨਿਰਗੁਣ ਦੀ ਭਗਤੀ ਕੀਤੀ ਪਰਮਾਤਮਾ ਦੇ ਸਰੂਪ ਦੀ ਜਾਂ ਸਰਗੁਣ ਸਰੂਪ ਦੀ ਕੀਤੀ ਹੈ? ਹਾਂਜੀ,
ਨਿਰਗੁਣ ਕੈ ਸਰਗੁਣ ਕੀ ਗਾਈ,
ਗੁਰੂ ਜੀ ਨੇ ਨਿਰਗੁਣ ਸਰੂਪ ਦੀ ਭਗਤੀ ਦੱਸੀ ਹੈ ਜਾਂ ਸਰਗੁਣ ਦੀ ਦੱਸੀ ਹੈ? ਮਹਾਰਾਜ ਕਿਰਪਾ ਕਰਕੇ ਸਮਝਾਓ ਸਾਨੂੰ।
ਕਿਮ ਨਿਸ਼ਚਾ ਆਪਣੋ ਪ੍ਰਗਟਾਇਓ,
ਉਹਨਾਂ ਦਾ ਨਿਸ਼ਚਾ ਕਿਹੜੀ ਚੀਜ਼ 'ਤੇ ਸੀ? ਨਿਰਗੁਣ ਦੇ ਉੱਤੇ ਵੀ ਬਹੁਤ ਲੋਕਾਂ ਦਾ ਨਿਸ਼ਚਾ ਹੈ, ਸਰਗੁਣ 'ਤੇ ਉਸ ਤੋਂ ਵੀ ਜ਼ਿਆਦਾ ਹੈ, ਕਿਉਂਕਿ ਸਰਗੁਣ ਦੀ ਹਰ ਮੋਟੀ ਬੁੱਧੀ ਵਾਲੇ ਨੂੰ ਹੀ ਸਮਝ ਆਉਂਦੀ ਹੈ, ਨਿਰਗੁਣ ਦੀ ਸਮਝ ਘੱਟ ਆਉਂਦੀ ਹੈ, ਸਾਰਿਆਂ ਨੂੰ ਨਹੀਂ ਸਮਝ ਆਉਂਦੀ। ਪਰ ਨਿਰਗੁਣ ਦੇ ਵੀ ਭਗਤ ਲੱਖਾਂ ਹੀ ਨੇ। ਗੁਰੂ ਨਾਨਕ ਦੇਵ ਜੀ ਦਾ ਨਿਸ਼ਚਾ ਨਿਰਗੁਣ ਉੱਤੇ ਸੀ ਜਾਂ ਸਰਗੁਣ ਉੱਤੇ ਸੀ? ਹਾਂਜੀ,
ਬਹੁ ਸਿੱਖਣ ਕੋ ਪੰਥ ਬਤਾਇਓ,
ਗੁਰੂ ਨਾਨਕ ਦੇਵ ਜੀ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਰਾਹ ਦੱਸਿਆ, ਸਿੱਖੀ ਮਾਰਗ ਦੱਸਿਆ, ਪਰ ਜਿਹੜਾ ਉਹਨਾਂ ਨੇ ਮਾਰਗ ਦੱਸਿਆ ਉਹਦੇ ਵਿੱਚ ਭਗਤੀ ਨਿਰਗੁਣ ਦੀ ਹੈ ਜਾਂ ਸਰਗੁਣ ਦੀ ਹੈ। ਹਾਂਜੀ,
ਸ਼੍ਰੀ ਅਰਜਨ ਸੁਨ ਸੁਮਤ ਬਤਾਈ।
ਭਾਈ ਨਿਮਰਾ ਜੀ, ਭਾਈ ਜਾਬੂ ਜੀ, ਭਾਈ ਭਗੀਰਥ ਜੀ, ਭਾਈ ਡੱਲਾ ਜੀ ਦਾ ਇਹ ਸਵਾਲ ਸੁਣ ਕੇ ਪੰਚਮ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਬੋਲੇ ਹਨ। ਹਾਂਜੀ,
ਨਿਸ਼ਫਲ ਅਸ ਸੰਦੇਹ ਉਠਾਈ।
ਮਹਾਰਾਜ ਕਹਿੰਦੇ ਗੁਰਮੁਖੋ, ਐਸਾ ਸੰਸਾ ਕਰਨਾ ਨਿਸਫਲ ਹੈ। ਇਹੋ ਜਿਹਾ ਸ਼ੰਕਾ, ਇਹਦਾ ਕੋਈ ਆਧਾਰ ਨਹੀਂ ਹੈ। ਇਹ ਸਵਾਲ ਹੀ ਗਲਤ ਹੈ ਜਿਹੜਾ ਤੁਸੀਂ ਕਰ ਰਹੇ ਹੋ, ਇਹਦਾ ਕੋਈ ਲਾਭ ਨਹੀਂ ਹੈ। ਹਾਂਜੀ,
ਨਿਰਗੁਣ ਸਰਗੁਣ ਤੋ ਦੋਏ ਕਹੀਏ ਹੈ।
ਨਿਰਗੁਣ ਸਰਗੁਣ ਦੋ ਤਾਂ ਕਹੇ ਜਾਣ
ਜੋ ਇਨ ਬਿਖੈ ਭੇਦ ਕੁਛ ਲਹੀਏ ਹੈ।
ਜੇ ਇਹਨਾਂ ਵਿੱਚ ਕੋਈ ਫਰਕ ਹੋਵੇ, ਜੇ ਫਰਕ ਹੈ ਨਹੀਂ, ਮਹਾਰਾਜ ਬਾਣੀ 'ਚ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ, ਜਿਹੜਾ ਨਿਰਗੁਣ ਹੈ ਉਹੀ ਸਰਗੁਣ ਹੈ, ਜਿਹੜਾ ਸਰਗੁਣ ਹੈ ਉਹੀ ਨਿਰਗੁਣ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਰੂਪ 'ਚ ਵੀ ਆਪ ਰਹਿੰਦਾ, ਸਰ ਨਿਰਗੁਣ ਸਰਗੁਣ, ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾ। ਜੇ ਦੋਵਾਂ 'ਚ ਫਰਕ ਹੋਵੇ ਵੀ ਇਹ ਨਿਰਗੁਣ ਹੋਰ ਹੈ ਅਤੇ ਸਰਗੁਣ ਹੋਰ ਹੈ, ਫਿਰ ਗੁਰੂ ਨਾਨਕ ਦੇਵ ਜੀ ਝਮੇਲੇ 'ਚ ਪੈਂਦੇ ਵੀ ਭਾਈ ਨਿਰਗੁਣ ਦੀ ਭਗਤੀ ਕਰੋ ਸਰਗੁਣ ਦੀ ਨਾ ਕਰੋ, ਜਾਂ ਕਹਿੰਦੇ ਵੀ ਸਰਗੁਣ ਦੀ ਕਰੋ ਨਿਰਗੁਣ ਦੀ ਨਾ ਕਰੋ। ਗੁਰੂ ਨਾਨਕ ਸਾਹਿਬ ਇਸ ਝਮੇਲੇ 'ਚ ਪਏ ਹੀ ਨਹੀਂ, ਕਿਉਂ? ਉਹਨਾਂ ਦੀ ਨਿਗਾਹ ਵਿੱਚ ਨਿਰਗੁਣ ਵੀ ਉਹੀ ਹੈ ਅਤੇ ਸਰਗੁਣ ਵੀ ਉਹੀ ਹੈ। ਆਪ ਹੀ ਨਿਰਗੁਣ ਰੂਪ ਵਿੱਚ ਵਰਤਦਾ ਹੈ ਅਤੇ ਮਾਇਆ ਦਾ ਰੂਪ ਧਾਰਨ ਕਰਕੇ ਸਰਗੁਣ ਰੂਪ ਵਿੱਚ ਵੀ ਦਰਸ਼ਨ ਆਪ ਹੀ ਦਿੰਦਾ ਹੈ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜ੍ਹੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਆਪ ਹੀ ਮਹਾਰਾਜ ਅਕਾਲ ਪੁਰਖ ਜੀ ਅਨੇਕ ਰੂਪ ਖਿਨਵਾਹੇ, ਕੁਦਰਤ ਧਾਰਦਾ ਇੱਕ ਖਿਨ ਦੇ ਵਿੱਚ ਹੀ ਆਪਣੀ ਕੁਦਰਤ ਨਾਲ ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ। ਅਨੇਕਾਂ ਤਰ੍ਹਾਂ ਦੀਆਂ ਵਿਚਿੱਤਰ ਲੀਲਾ, ਅਨੇਕਾਂ ਤਰ੍ਹਾਂ ਦੇ ਰੰਗ ਤਮਾਸ਼ੇ, ਚੋਜ ਖੇਡ ਦਿਖਾਉਂਦਾ ਹੈ। ਸਾਰਾ ਕੁਝ ਕਰਦਾ ਹੋਇਆ ਫਿਰ ਵੱਖਰਾ ਹੀ ਹੈ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ, ਸਾਰੀਆਂ ਖੇਡਾਂ ਖੇਡਦਾ ਹੋਇਆ ਅੰਤ ਨੂੰ ਫਿਰ ਇਕੱਲੇ ਦਾ ਇਕੱਲਾ ਹੀ ਹੈ। ਹਾਂਜੀ,
ਸ਼੍ਰੀ ਮੁਖ ਵਾਕ ਸਲੋਕ ਸਰਗੁਣ ਨਿਰਗੁਣ ਨਿਰੰਕਾਰ।
ਮਹਾਰਾਜ ਸਾਹਿਬ ਜੀ ਦਾ ਇਹ ਸਲੋਕ ਆਪਾਂ ਰੋਜ਼ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ। ਸਰਗੁਣ ਨਿਰਗੁਣ ਨਿਰੰਕਾਰ, ਆਪ ਹੀ ਸਰਗੁਣ ਹੈ ਆਪ ਹੀ ਨਿਰਗੁਣ ਹੈ ਉਹ ਨਿਰੰਕਾਰ ਪਰਮੇਸ਼ਰ। ਹਾਂਜੀ,
ਸੁਨ ਸਮਾਧੀ ਆਪ,
ਅਤੇ ਸੁਨ ਸਮਾਧੀ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ। ਉਹ ਸੁਨ ਅਵਸਥਾ, ਅਫੁਰ ਅਵਸਥਾ, ਜਦੋਂ ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਨਦੀ ਨਾ ਨੀਰ ਵਹਾਏ। ਸਾਇੰਸਦਾਨ ਵੀ ਉਸ ਸਮੇਂ ਲਈ ਚੁੱਪ ਬੈਠੇ ਹਨ, ਫਿਲਾਸਫਰ ਵੀ ਚੁੱਪ ਬੈਠੇ ਹਨ, ਗਿਆਨੀ ਵੀ ਚੁੱਪ ਬੈਠੇ ਹਨ, ਪੰਡਿਤ ਵੀ ਚੁੱਪ ਬੈਠੇ ਹਨ। ਉਹ ਕੋਈ ਨਹੀਂ ਜਾਣਦਾ, ਵੇਲ ਨਾ ਪਾਇਆ ਪੰਡਤੀ ਜੇ ਲਿਖਣ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁਤਮਾ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੇ। ਜਿਸ ਗੱਲ ਬਾਰੇ ਕੋਈ ਜਾਣਦਾ ਹੀ ਨਹੀਂ, ਕਿਸੇ ਨੂੰ ਵੀ ਨਹੀਂ ਪਤਾ, ਉਹ ਗੱਲ ਉਸ ਪਰਮੇਸ਼ਰ ਦੀ ਨਿਰੰਕਾਰ ਸੁਨ ਸਮਾਧੀ। ਸ਼ਬਦ ਵੀ ਅਸੀਂ ਮਹਾਂਪੁਰਸ਼ਾਂ ਤੋਂ ਹੀ ਸੁਣੇ ਨੇ, ਗੁਰੂ ਨਾਨਕ ਸਾਹਿਬ ਵਰਗੇ ਅਵਤਾਰੀ ਪੁਰਸ਼, ਕਬੀਰ ਜੀ ਵਰਗੇ ਅਵਤਾਰੀ ਪੁਰਸ਼, ਨਾਮਦੇਵ ਜੀ ਵਰਗੇ ਰੱਬ ਦੇ ਭਗਤ, ਰਿਸ਼ੀ ਮੁਨੀ, ਕੁਛ ਨਾ ਕੁਛ ਤਾਂ ਸਾਨੂੰ ਸਮਝਾਉਣ ਲਈ ਵਰਡ ਦੱਸਣੇ ਪੈਂਦੇ। ਉਹ ਕਹਿੰਦੇ ਸੁਨ ਸਮਾਧ ਸੀ, ਅੰਤਰ ਸੁਨੰਗ ਬਾਹਰ ਸੁਨੰਗ, ਤ੍ਰਿਭਵਨ ਸੁਨ ਮਸੁਨੰਗ, ਅੰਦਰ ਵੀ ਸੁਨ ਬਾਹਰ ਵੀ ਸੁਨ, ਸਾਰੇ ਪਾਸੇ ਸੁਨ ਹੀ ਸੁਨ। ਉਹ ਸੁਨ ਕੈਸੀ ਸੀ ਉਹਦੀ ਕੋਈ ਵਿਆਖਿਆ ਨਹੀਂ ਕਰ ਸਕਦਾ। ਸੁਨ ਸਮਾਧੀ ਆਪ, ਆਪਣੇ ਆਪ ਵਿੱਚ ਟਿਕਿਆ ਹੋਇਆ ਸੀ, ਆਪਣੇ ਆਪ ਵਿੱਚ ਬਿਰਾਜਮਾਨ ਸੀ। ਅਰਬਦ ਨਰਬਦ ਅਰਬਾਂ ਖਰਬਾਂ ਸਾਲ, ਸਾਲ ਦੇ ਬਣੇ ਨੇ ਸੂਰਜ ਦੇ ਨਾਲ, ਮਾਫ ਕਰਨਾ। ਆਹ ਜਿਹੜਾ ਟਾਈਮ ਹੈ ਨਾ, ਇਹ ਸੱਚਾ ਨਹੀਂ ਹੈ। ਕਈ ਸਮਝਦੇ ਵੀ ਟਾਈਮ ਸੱਚਾ ਹੈ, ਇਹ ਟਾਈਮ ਵੀ ਝੂਠਾ ਹੈ, ਕਿਉਂਕਿ ਇਹਦੇ ਇਸ ਸੂਰਜ ਦੇ ਆਲੇ ਦੁਆਲੇ ਧਰਤੀ ਘੁੰਮਦੀ ਹੈ ਅਤੇ ਸਾਲ ਬਣ ਜਾਂਦਾ। ਸਾਡੀ ਕਲਪਨਾ ਹੈ, ਅਸੀਂ ਇਹਨੂੰ ਸਾਲ ਕਹਿ ਦਿੰਦੇ ਹਾਂ। ਉਸੇ ਕਲਪਨਾ ਦੇ ਨਾਲ ਅਸੀਂ 12 ਮਹੀਨੇ ਬਣਾਏ ਹੋਏ ਨੇ, ਉਸੇ ਕਲਪਨਾ ਦੇ ਨਾਲ ਅਸੀਂ ਹਫ਼ਤੇ ਬਣਾਏ ਹੋਏ ਨੇ, ਉਸੇ ਕਲਪਨਾ ਦੇ ਨਾਲ ਅਸੀਂ 24 ਘੰਟਿਆਂ ਦਾ ਚੱਕਰ, ਜੋ ਧਰਤੀ ਘੁੰਮਦੀ ਹੈ ਜਿੱਥੋਂ ਸੂਰਜ ਚੜ੍ਹਦਾ ਉਸੇ ਟਾਈਮ 'ਤੇ ਉੱਥੇ ਆ ਜਾਂਦਾ ਆਪਾਂ 24 ਘੰਟਿਆਂ ਦਾ ਟਾਈਮ, ਸਾਡੀ ਕਲਪਨਾ ਨੇ ਉਹਨੂੰ ਇੱਕ ਰੂਪ ਦਿੱਤਾ ਹੋਇਆ। ਕਦੀ ਸੋਚੋ, ਇਸ ਸੂਰਜ ਤੋਂ ਕਰੋੜਾਂ ਅਰਬਾਂ ਖਰਬਾਂ ਮੀਲ ਪਰੇ ਚਲੇ ਜਾਓਗੇ, ਉੱਥੇ ਕਿਹੜਾ ਸਾਲ ਹੋਵੇਗਾ ਅਤੇ ਕਿਹੜੀ ਕਿਹੜੀ ਦਿਨ ਹੋਵੇਗੀ, ਕਿਹੜੀ ਰਾਤ ਹੋਵੇਗੀ, ਕਿਹੜਾ ਟਾਈਮ ਹੋਵੇਗਾ, ਕਿਹੜੀ ਘੜੀ ਹੋਵੇਗੀ? ਹੁਣ ਨਹੀਂ ਹੋ ਸਕਦੀ, ਕਿਉਂਕਿ ਸੂਰਜ ਦੀ ਰੋਸ਼ਨੀ ਉੱਥੇ ਪਹੁੰਚ ਨਹੀਂ ਰਹੀ। ਉੱਥੇ ਕੀ ਹੈ, ਸੋਚੋ ਜ਼ਰਾ। ਇਸ ਕਰਕੇ ਸਾਡੀ ਬੁੱਧੀ ਬਹੁਤ ਛੋਟੀ ਹੈ। ਅਸੀਂ ਆਪਣਾ ਸਿਸਟਮ ਚਲਾਉਣ ਲਈ ਇਹ ਟਾਈਮ ਦੀ ਕਲਪਨਾ ਕੀਤੀ ਹੋਈ ਹੈ। ਕੁਦਰਤ ਨੇ ਕਹਿ ਲਓ, ਮਨੁੱਖਾਂ ਨੇ ਕਹਿ ਲਓ, ਸਿਆਣਿਆਂ ਨੇ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਰੱਬ ਦੀ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ। ਟਾਈਮ ਹੀ ਕੋਈ ਨਹੀਂ ਉੱਥੇ। ਅਰਬਦ ਨਰਬਦ ਧੁੰਦੂ ਕਾਰਾ, ਅਰਬਾਂ ਨਰਬਾਂ ਸਾਲ ਧੁੰਦੂ ਕਾਰ, ਹਨੇਰਾ। ਹਨੇਰਾ ਇਸ ਵੀ ਨਹੀਂ ਕਹਿ ਸਕਦੇ, ਕਿਉਂਕਿ ਹਨੇਰਾ ਤਾਂ ਹੁੰਦਾ ਜਿੱਥੇ ਸੂਰਜ ਨਾ ਹੋਵੇ, ਉੱਥੇ ਹਨੇਰਾ ਸਾਨੂੰ ਦਿਸਦਾ। ਉੱਥੇ ਨਾ ਚੰਦ ਨਾ ਸੂਰਜ ਨਦੀ ਨਾ ਨੀਰ ਵਹਾਏਦਾ, ਤਾਂ ਕੁਛ ਹੈ ਹੀ ਨਹੀਂ, ਖੇਡ ਪਰੇ ਤੋਂ ਪਰੇ ਹੈ। ਉਸ ਵੇਲੇ ਦਾ ਨਿਰਗੁਣ ਸਰੂਪ ਸੁੰਨ ਸਮਾਧੀ ਆਪ ਆਪਣੇ ਆਪ ਵਿੱਚ ਮਹਾਰਾਜ ਬਿਰਾਜਮਾਨ ਸੀ, ਹੈ ਸੀ ਉਦੋਂ ਵੀ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹਾਂਜੀ,
ਆਪਣੇ ਕੀਆ ਨਾਨਕ,
ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਆਪਣੇ ਆਪ 'ਚੋਂ ਪੈਦਾ ਕੀਤਾ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਕਿਸੇ ਦੁਆਰਾ ਉਹ ਨਹੀਂ ਬਣਾਇਆ ਗਿਆ। ਕੋਈ ਉਹਦੀ ਮਾਂ ਨਹੀਂ, ਕੋਈ ਉਹਦਾ ਪਿਓ ਨਹੀਂ, ਕੋਈ ਕਾਰੀਗਰ ਨਹੀਂ, ਕੋਈ ਮਿਸਤਰੀ ਨਹੀਂ ਜਿਹਨੇ ਉਹਨੂੰ ਬਣਾਇਆ ਘੜਿਆ ਹੋਵੇ। ਆਪਣੇ ਆਪ ਹੀ ਆਪਣ ਕੀਆ ਨਾਨਕਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪਣ ਕੀਆ ਨਾਨਕਾ, ਆਪੀ ਨੇ ਆਪ ਸਾਜਿਓ। ਆਸਾ ਜੀ ਦੀ ਵਾਰ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪਣੇ ਨਾਮ ਦੀ ਸ਼ਕਤੀ ਨੂੰ ਆਪ ਪ੍ਰਗਟ ਕੀਤਾ। ਦੂਜੀ ਕੁਦਰਤ ਸਾਜੀ ਹੈ, ਦੂਜੀ ਕੁਦਰਤ ਬਣਾਈ ਮਾਇਆ। ਆ ਸ੍ਰਿਸ਼ਟੀ ਪੰਜ ਤੱਤ, ਚੰਦ ਸੂਰਜ ਧਰਤੀ ਆਕਾਸ਼ ਗ੍ਰਹਿ ਤਾਰੇ ਨਛੱਤਰ, ਹਵਾ ਪਾਣੀ ਅੱਗ ਧਰਤੀ ਆਕਾਸ਼, ਜੋ ਕੁਛ ਇਹ ਪੰਜ ਤੱਤ ਬਣਾਏ ਨੇ। ਆਪਣ ਕੀ ਆ ਨਾਨਕਾ, ਹਾਂਜੀ
ਆਪੇ ਹੀ ਫਿਰ ਜਾਪ,
ਅਤੇ ਆਪਣਾ ਜਾਪ ਵੀ ਆਪ ਹੀ ਜਪ ਰਿਹਾ ਹੈ, ਅਤੇ ਆਪਣੇ ਆਪ ਹੀ ਆਪਣੇ ਆਪ ਨੂੰ ਜਾਪਦਾ ਹੈ। ਪੰਜਾਬੀ ਦੇ ਵਿੱਚ ਜਾਪਦਾ ਦਾ ਅਰਥ ਹੁੰਦਾ ਹੈ ਦਿਸਦਾ ਹੈ। ਆਪਣੇ ਆਹ ਕੀ ਜਾਪਦਾ ਹੈ, ਉਹ ਕੀ ਜਾਪਦਾ, ਜਾਪਦਾ ਮੈਨੇ ਦਿਸਦਾ ਹੈ, ਪ੍ਰਤੀਤ ਹੁੰਦਾ, ਅਨੁਭਵ ਹੁੰਦਾ। ਉਹ ਆਪਣੇ ਸਰੂਪ ਨੂੰ ਆਪ ਹੀ ਜਾਣਦਾ, ਆਪੇ ਹੀ ਫਿਰ ਜਾਪ। ਉਹਨੂੰ ਦੂਜਾ ਨਹੀਂ ਕੋਈ ਜਾਣ ਸਕਦਾ, ਦੂਜਾ ਕੋਈ ਹੋਵੇ ਤਾਂ ਜਾਣੇ, ਦੂਜਾ ਤਾਂ ਹੈ ਹੀ ਨਹੀਂ ਉਹਦੇ ਸਾਹਮਣੇ, ਕੋਈ ਆਪ ਹੀ ਹੈ ਅਤੇ ਆਪਣੇ ਆਪ ਨੂੰ ਆਪ ਹੀ ਦੇਖ ਰਿਹਾ ਹੈ। ਹਾਂਜੀ,
ਚੌਪਈ ਪਾਰ ਬ੍ਰਹਮ ਨਿਜ ਇੱਛਾ ਕਰਕੇ,
ਉਹ ਪਾਰ ਬ੍ਰਹਮ ਪਰਮਾਤਮਾ ਆਪਣੀ ਇੱਛਾ ਦੇ ਨਾਲ, ਏਕ ਬ੍ਰਹਮ ਚੇਤਨ ਅਖੰਡਤ ਤਾਤੇ ਉਪਜੀ ਇੱਛਾ, ਉਹਨੂੰ ਇੱਛਾ ਕੀ ਹੋਈ। ਇੱਛਾ ਵੀ ਉਹਦੀ ਸਾਧ ਸੰਗਤ ਦੀ ਸਾਡੇ ਵਰਗੀ ਨਹੀਂ, ਉਹਦੀ ਇੱਛਾ ਹੋਰ ਕਿਸਮ ਦੀ ਹੈ, ਲੀਲਾ ਹੈ ਉਹਦੀ। ਉਹਨੇ ਇੱਛਾ ਕੀ ਕੀਤੀ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ, ਏਕੋ ਹੰ ਬਹੁ ਸ਼ਿਆਮ ਹਾਂ, ਮੈਂ ਇੱਕ ਹਾਂ, ਮੈਂ ਬਹੁਤ ਰੂਪ ਧਾਰਨ ਕਰ ਲਵਾਂ। ਕੀਤਾ ਪਸਾਓ ਏਕੋ ਕਵਾਓ, ਤਿਸ 'ਤੇ ਹੋਏ ਲੱਖ ਦਰਿਆ। ਬਸ ਇਹੀ ਉਹਦੀ ਇੱਛਾ ਸੀ ਕਿ ਮੈਂ ਏਕ ਤੋਂ ਅਨੇਕ ਹੋਵਾਂ। ਇੱਛਾ ਹੋਣ ਦੀ ਦੇਰ ਸੀ ਕਿ ਅਨੇਕ ਹੋ ਗਿਆ। ਅੱਜ ਕੱਲ੍ਹ ਸਾਇੰਸਦਾਨ, ਨਾਸਾ ਵਾਲੇ ਜਾਂ ਦੂਸਰੇ ਜਿਹੜੇ ਵਿਗਿਆਨਿਕ ਹਨ, ਉਹ ਇਹ ਹੀ ਕਹਿੰਦੇ ਵੀ ਇੱਕ ਬੜਾ ਭਾਰੀ ਵਿਸਫੋਟ ਹੋਇਆ, ਇੱਕ ਧਮਾਕਾ ਹੋਇਆ, ਉਹਦੇ ਵਿੱਚੋਂ ਬਹੁਤ ਬਹੁਤ ਕੁਝ ਫੈਲ ਗਿਆ। ਉਹ ਅਸਲ ਵਿੱਚ ਉਹਦਾ ਹੁਕਮ ਸੀ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ, ਓਅੰਕਾਰ ਇਹ ਧੁਨੀ ਸੀ ਪਹਿਲੀ ਸ਼ਬਦ ਓਅੰਕਾਰ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਿਨ ਚਿਤ ਓਅੰਕਾਰ ਸੈਲ ਜੋ ਪਏ ਓਅੰਕਾਰ ਵੇਦ ਨਿਰਮਏ ਸਾਰਾ ਕੁਝ ਓਅੰਕਾਰ ਵਿੱਚੋਂ ਪੈਦਾ ਹੋਇਆ ਜਿੰਨੀ ਸ੍ਰਿਸ਼ਟੀ ਦਿਸਦੀ ਹੈ ਸਭ ਓਅੰਕਾਰ ਦਾ ਪਸਾਰਾ ਹੈ ਅਤੇ ਓਅੰਕਾਰ ਸਾਰਿਆਂ ਦਾ ਬੀਜ ਹੈ ਬੀਜ ਤੋਂ ਬੋੜ ਕਿੱਡਾ ਵੱਡਾ ਹੋ ਜਾਂਦਾ ਓਅੰਕਾਰ ਤੋਂ ਐਡਾ ਵੱਡਾ ਪਸਾਰਾ ਬਣਿਆ ਹਾਂਜੀ
ਸਗੁਣ ਸਰੂਪ ਆਪਨੋ ਧਰਕੇ
ਉਹ ਪਹਿਲਾਂ ਨਿਰਗੁਣ ਸੀ ਫਿਰ ਉਹ ਆਪਣਾ ਸਰਗੁਣ ਰੂਪ ਧਾਰਨ ਕਰ ਗਿਆ ਆਪਣੀ ਮਾਇਆ ਪਸਾਰ ਦਿੱਤੀ ਦੂਈ ਕੁਦਰਤ ਸਾਜੀ ਹੈ ਆਪਣੀ ਕੁਦਰਤ ਆਪਣੀ ਮਾਇਆ ਉਸ ਕਾਦਰ ਨੇ ਪਸਾਰੀ ਸਰਗੁਣ ਰੂਪ ਧਾਰਨ ਕੀਤਾ ਇਹ ਜਿੰਨਾ ਆਹ ਦਿਸਦਾ ਸੰਸਾਰ ਹੈ ਇਹ ਮਹਾਰਾਜ ਦਾ ਸਰਗੁਣ ਸਰੂਪ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸੰਸਾਰ ਜਿਹੜਾ ਦਿਸ ਰਿਹਾ ਹੈ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਇਹ ਅਕਾਲ ਪੁਰਖ ਸਰਗੁਣ ਸਰੂਪ ਵਿੱਚ ਵਿਚਰ ਰਿਹਾ ਸਾਡੇ ਸਾਹਮਣੇ ਤੁਰਿਆ ਫਿਰਦਾ ਪਰ ਦੇਖਣ ਦੀ ਗੱਲ ਹੈ ਬੋਲ ਵੀ ਆਪ ਰਿਹਾ ਸੁਣ ਵੀ ਆਪ ਰਿਹਾ ਦਿਸ ਵੀ ਆਪ ਰਿਹਾ ਦੇਖ ਵੀ ਆਪ ਰਿਹਾ ਫੁੱਲ ਵੀ ਆਪ ਹੈ ਅਤੇ ਭੌਰਾ ਵੀ ਆਪ ਹੈ ਫੁੱਲ ਵੀ ਆਪ ਹੈ ਦਸਮ ਪਾਤਸ਼ਾਹ ਕਹਿੰਦੇ ਕਹੂੰ ਫੂਲ ਹੋਵੇ ਕਹਿ ਭਲੀ ਭਾਂਤ ਫੂਲੇ ਵਾਹਿਗੁਰੂ ਕਿਤੇ ਤੂੰ ਫੁੱਲ ਬਣ ਕੇ ਖਿੜਿਆ ਹੋਇਆ ਅਤੇ ਕਹੂੰ ਭਵਰ ਹੋਵੇ ਕਹਿ ਭਲੀ ਭਾਂਤ ਫੂਲੇ ਅਤੇ ਉਹਦੇ ਉੱਤੇ ਭੌਰਾ ਬਣ ਕੇ ਭੁੱਲਿਆ ਹੋਇਆ ਮੰਡਰਾ ਮਸਤ ਹੋਇਆ ਸੁਗੰਧੀ ਦੇ ਵਿੱਚ ਤੂੰ ਆਪ ਹੀ ਹੈ ਫੁੱਲ ਵਿੱਚ ਵੀ ਆਪ ਹੈ ਭੌਰੇ ਵਿੱਚ ਵੀ ਆਪ ਸਭ ਥਾਵਾਂ 'ਤੇ ਸਭ ਰੂਪਾਂ ਵਿੱਚ ਸਭ ਰੰਗਾਂ ਵਿੱਚ ਖੇਡ ਰਿਹਾ ਹੈ ਹਾਂਜੀ
ਜਗ ਕੇ ਸਕਲ ਮਿਰਜਾਦ ਕਰਾਵ ਹੈ
ਜਦੋਂ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਦਾ ਹੈ ਫਿਰ ਦੁਨੀਆ ਦੀ ਮਰਿਆਦਾ ਬਣਾਉਂਦਾ ਹੈ ਸਿਸਟਮ ਅੱਜ ਕੱਲ੍ਹ ਕਈ ਲੋਕ ਕਹਿੰਦੇ ਵੀ ਸਿਸਟਮ ਹੀ ਰੱਬ ਹੈ ਸਤ ਸੰਗਤ ਜੀ ਸਿਸਟਮ ਵੀ ਰੱਬ ਹੈ ਸਿਸਟਮ ਨੂੰ ਬਣਾਉਣ ਵਾਲਾ ਵੀ ਰੱਬ ਹੈ ਸਿਸਟਮ ਦੇ ਅੰਦਰ ਵੀ ਰੱਬ ਹੈ ਸਿਸਟਮ ਤੋਂ ਬਾਹਰ ਵੀ ਰੱਬ ਸਿਸਟਮ ਤੋਂ ਬਾਹਰ ਵੀ ਰੱਬ ਹੈ ਅਸੀਂ ਇਹ ਨਹੀਂ ਬੰਨ ਸਕਦੇ ਵੀ ਅਸੀਂ ਜਾਣ ਲਿਆ ਪੂਰਾ ਨਹੀਂ ਅਸੀਂ ਜਾਣ ਸਕਦੇ ਸਾਨੂੰ ਨਹੀਂ ਪਤਾ ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ ਕਿ ਜਦੋਂ ਅਕਾਲ ਪੁਰਖ ਫਿਰ ਸਰਗੁਣ ਰੂਪ ਧਾਰਨ ਕਰਦਾ ਹੈ ਫਿਰ ਜਗਤ ਦੀ ਮਰਿਆਦਾ ਬਣਾਉਂਦਾ ਇਸਤਰੀ ਅਤੇ ਪੁਰਸ਼ ਦੋ ਬਣਾ ਦਿੰਦਾ ਹੈ ਇਸਤਰੀ ਅਤੇ ਪੁਰਸ਼ ਕੇਵਲ ਮਨੁੱਖ ਜਾਤੀ ਦੇ ਨਹੀਂ ਬਣਾਉਂਦਾ 84 ਲੱਖ ਜੂਨਾਂ ਦੇ ਬਣਾਉਂਦਾ ਜਿੰਨੇ ਵੀ ਪਸ਼ੂ ਨੇ ਜਿੰਨੇ ਪੰਛੀ ਨੇ ਦੋ ਤਰ੍ਹਾਂ ਦੇ ਇੱਕ ਨਰ ਇੱਕ ਮਾਦਾ ਉਹਨਾਂ ਦੇ ਅੰਦਰ ਸ਼ਕਤੀ ਪੈਦਾ ਕਰਦਾ ਹੋਰ ਪੈਦਾ ਕਰਨ ਦੀ ਉਹ ਅੱਗੇ ਪੁੱਤਰ ਪੋਤਰੇ ਪੜਪੋਤਰੇ ਗਾਂਹ ਦੀ ਗਾਂਹ ਪੀੜ੍ਹੀਆਂ ਚੱਲਦੀਆਂ ਸੰਸਾਰ ਚੱਲਦਾ ਫਿਰ ਉਹਨਾਂ ਦੇ ਰੋਟੀ ਪਾਣੀ ਦਾ ਸਿਸਟਮ ਖਾਣ ਪੀਣ ਦਾ ਸਿਸਟਮ ਲੈਣ ਦੇਣ ਦਾ ਸਿਸਟਮ ਆਪ ਬਣਾਉਂਦਾ ਅਤੇ ਠੀਕ ਹੈ ਕਿ ਅਸੀਂ ਕੁਝ ਸਿਸਟਮ ਅਸੀਂ ਵੀ ਬਣਾਏ ਹੋਏ ਨੇ ਸਰਕਾਰਾਂ ਨੇ ਬਣਾਏ ਹੋਏ ਨੇ ਪਰ ਅੱਖਾਂ ਕੰਨ ਨੱਕ ਜੀਭ ਇਸ ਹਾਰਟ ਦੇ ਆਲੇ ਦੁਆਲੇ ਨਾੜੀਆਂ ਇਹ ਸਰੀਰ ਦੇ ਅੰਦਰ ਸਿਸਟਮ ਉਹਦੇ ਅਸੀਂ ਨਹੀਂ ਬਣਾਇਆ ਹੋਇਆ ਉਹ ਤਾਂ ਉਹਨੇ ਹੀ ਬਣਾਇਆ ਆਖੋ ਸ੍ਰੀ ਵਾਹਿਗੁਰੂ ਅੱਖਾਂ 'ਚ ਦੇਖਣ ਦੀ ਸ਼ਕਤੀ ਤਾਂ ਅਸੀਂ ਨਹੀਂ ਪਾਈ ਉਹਨੇ ਪਾਈ ਹੈ ਕੰਨਾਂ 'ਚ ਸੁਣਨ ਦੀ ਸ਼ਕਤੀ ਇਹਦੇ ਕਿਸੇ ਸਰਕਾਰ ਨੇ ਜਾਂ ਕਿਸੇ ਸਿਸਟਮ ਵਾਲੇ ਨੇ ਨਹੀਂ ਬਣਾਈ ਇਹ ਤਾਂ ਉਹਨੇ ਬਣਾਈ ਹੈ ਨੱਕਾਂ 'ਚ ਸੁੰਘਣ ਦੀ ਸ਼ਕਤੀ ਇਹ ਵੀ ਅਕਾਲ ਪੁਰਖ ਨੇ ਬਣਾਈ ਹੈ ਲਗਾਤਾਰ ਸਵਾਸ ਆ ਰਹੇ ਨੇ ਜਾ ਰਹੇ ਨੇ ਸਵਾਸਾਂ ਦੀ ਪ੍ਰਕਿਰਿਆ ਇਹ ਵੀ ਉਹਦੀ ਖੇਡ ਹੈ ਪਾਣੀ ਦੇ ਵਿੱਚ ਪਿਆਸ ਨੂੰ ਬੁਝਾਉਣ ਦੀ ਸ਼ਕਤੀ ਹੈ ਅਤੇ ਪਾਣੀ ਤੋਂ ਬਿਨਾਂ ਬੰਦੇ ਦੇ ਪ੍ਰਾਣ ਸੁੱਕਦੇ ਨੇ ਰੋਟੀ ਖਾ ਕੇ ਪ੍ਰਾਣ ਚੱਲਦੇ ਨੇ ਨਹੀਂ ਤਾਂ ਖੁਸ਼ਕ ਹੁੰਦੇ ਨੇ ਇਹ ਵੀ ਉਹਦੀ ਖੇਡ ਹੈ ਮਹਾਰਾਜ ਕਹਿੰਦੇ ਵਿਸਮਾਦ ਭੁੱਖ ਵਿਸਮਾਦ ਭੋਗ ਹੈਰਾਨੀ ਵਾਲੀ ਚੀਜ਼ ਹੈ ਭੁੱਖ ਜਦੋਂ ਲੱਗਦੀ ਹੈ ਆਪਣਾ ਰੰਗ ਵਿਖਾਉਂਦੀ ਹੈ ਅਤੇ ਉਹ ਵੀ ਹੈਰਾਨੀ ਵਾਲੀ ਗੱਲ ਹੈ ਵੀ ਬੁਰਕੀ ਅੰਦਰ ਜਾਂਦਿਆਂ ਹੀ ਰੰਗ ਹੋਰ ਹੋ ਜਾਂਦਾ ਇਹ ਕੀ ਹੈ ਇਹ ਕਿਹਨੇ ਬਣਾਇਆ ਇਹ ਕਿਸੇ ਬੰਦੇ 'ਤੇ ਨਹੀਂ ਬਣਾਇਆ, ਇਹ ਉਹਨੇ ਇਹ ਅਕਾਲ ਪੁਰਖ ਫਿਰ ਕਰਦਾ ਹੈ ਜਦੋਂ ਆਪਣੀ ਕੁਦਰਤ ਪਸਾਰਦਾ, ਆਪਣੀ ਕੁਦਰਤ ਬਣਾਉਂਦਾ ਅਤੇ ਉਹਦੇ ਕੁਦਰਤ ਦੇ ਰੰਗ ਦੇਖੋ, ਫਿਰ ਅੱਖਾਂ ਦੇ ਵਿੱਚ ਦੇਖਣ ਦੀ ਸ਼ਕਤੀ ਆ ਜਾਂਦੀ, ਕੰਨਾਂ 'ਚ ਸੁਣਨ ਦੀ ਆ ਜਾਂਦੀ ਹੈ, ਨੱਕ 'ਚ ਸੁੰਘਣ ਦੀ ਆ ਜਾਂਦੀ ਹੈ, ਜੀਭ 'ਚ ਚੱਖਣ ਦੀ ਆ ਜਾਂਦੀ ਹੈ, ਫਿਰ ਪ੍ਰਾਣ ਚੱਲਦੇ ਨੇ, ਫਿਰ ਭੋਜਨ ਦੇ ਵਿੱਚ ਪ੍ਰਾਣਾਂ ਨੂੰ ਚਲਾਉਣ ਦੀ ਸ਼ਕਤੀ ਐਨਰਜੀ ਜਿਹੜੀ ਹੈ ਉਹ ਆ ਜਾਂਦੀ ਹੈ, ਇਹ ਉਹਦੀ ਖੇਡ ਹੈ ਸਾਰੀ। ਹਾਂਜੀ,
ਸਭ ਕੀ ਪਾਲਣ ਕਰ ਜੀਵਾਵ ਹੈ,
ਫਿਰ ਸਾਰਿਆਂ ਦੀ ਪਾਲਣਾ ਕਰਦਾ, ਸਾਰਿਆਂ ਨੂੰ ਜੀਵਾਂਦਾ ਹੈ, ਸਾਰਿਆਂ ਦਾ ਜੀਵਨ ਆਸਰਾ, ਕੀੜੀ ਨੂੰ ਵੀ ਦਿੰਦਾ, ਹਾਥੀ ਨੂੰ ਵੀ ਦਿੰਦਾ, ਜਿੱਦਾਂ ਜਿੱਦਾਂ ਦੀ ਖੁਰਾਕ ਹੈ ਉੱਦਾਂ ਉੱਦਾਂ ਦੀ ਦਿੰਦਾ, ਘਾਹ ਖਾਣ ਵਾਲਿਆਂ ਨੂੰ ਘਾਹ ਦਿੰਦਾ, ਮਾਸ ਖਾਣ ਵਾਲਿਆਂ ਨੂੰ ਮਾਸ ਦਿੰਦਾ, ਦੇ ਰਿਹਾ। ਸ਼ੇਰ ਵੀ ਜੀ ਰਹੇ ਨੇ ਧਰਤੀ ਉੱਤੇ ਅਤੇ ਗਊਆਂ ਵੀ ਜੀ ਰਹੀਆਂ, ਗਊਆਂ ਨੂੰ ਘਾਸ ਚਾਹੀਦਾ, ਸ਼ੇਰ ਨੂੰ ਮਾਸ ਚਾਹੀਦਾ, ਰੋਜ਼ ਮਿਲਦਾ, ਦੇ ਰਿਹਾ, ਉਹਦੀ ਖੇਡ ਹੈ। ਹਾਂਜੀ,
ਧਰਵ ਤਾਰਨ ਦੁਸ਼ਟ ਬਿਨਾਸ਼ ਹੈ,
ਜਦੋਂ ਲੋੜ ਪੈਂਦੀ ਦੁਸ਼ਟਾਂ ਪਾਪੀਆਂ ਨੂੰ ਸੋਧਣ ਲਈ ਅਵਤਾਰ ਧਾਰ ਕੇ ਵੀ ਆ ਜਾਂਦਾ। ਜੇ ਰਾਵਣ ਨੂੰ ਮਾਰਨਾ ਸੀ ਤਾਂ ਰਾਮ ਚੰਦਰ ਬਣ ਕੇ ਆ ਗਿਆ, ਜੇ ਕੰਸ ਨੂੰ ਮਾਰਨਾ ਸੀ ਤਾਂ ਕ੍ਰਿਸ਼ਨ ਬਣ ਕੇ ਆ ਗਿਆ। ਜਿਹੋ ਜਿਹਾ ਸਮਾਂ ਆਇਆ ਉਹ ਦੁਸ਼ਟਾਂ ਦਾ ਨਾਸ ਕਰਨ ਲਈ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਦੁਸ਼ਟਾਂ ਨੂੰ ਸੋਧਣ ਲਈ ਉਹ ਅਵਤਾਰੀ ਪੁਰਸ਼ ਬਣ ਕੇ ਆਉਂਦਾ ਹੈ। ਹਾਂਜੀ,
ਸੁਖ ਸੰਤਨ ਕੇ ਹਿਰਦੈ ਪ੍ਰਕਾਸ਼ ਹੈ,
ਆਪਣੇ ਸੰਤਾਂ ਨੂੰ ਸੁੱਖ ਦਿੰਦਾ ਹੈ, ਸੰਤਾਂ ਦੇ ਹਿਰਦੇ 'ਚ ਸੁੱਖ ਦਾ ਪ੍ਰਕਾਸ਼ ਕਰਦਾ ਹੈ। ਹਾਂਜੀ,
ਹੁਣ ਸੋਏ ਨਿਰ ਇੱਛਤ ਹੋਵੇ,
ਫਿਰ ਉਹੀ ਪਰਮਾਤਮਾ ਸਾਰੀਆਂ ਇੱਛਾ ਤੋਂ ਰਹਿਤ ਹੋ ਕੇ, ਨਿਰਲੇਪ ਹੋ ਕੇ ਆਪਣੇ ਆਨੰਦ ਵਿੱਚ ਵਿਚਰਦਾ ਹੈ। ਖੇਲ 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 ਖੇਲਣ, ਸਾਰੀਆਂ ਖੇਡਾਂ ਖੇਡਣ ਤੋਂ ਬਾਅਦ ਅੰਤ ਕੋ ਫਿਰ ਏਕ। ਹਾਂਜੀ,
ਨਿਰਗੁਣ ਬਨਹਿ ਆਕਾਰ ਸੋਖ ਹੋਵੇ,
ਆਪਣੇ ਸਾਰੇ ਆਕਾਰ ਸਮੇਟ ਲੈਂਦਾ, ਨਿਰਗੁਣ ਹੋ ਜਾਂਦਾ, ਫਿਰ ਨਿਰਗੁਣ ਹੀ ਹੈ। ਹਾਂਜੀ,
ਜਥਾ ਹੋਏ ਮਹਿ ਪਾਲਕ ਏਕ,
ਜਿਵੇਂ ਕੋਈ ਇੱਕ ਰਾਜਾ ਹੋਵੇ, ਐਗਜੈਂਪਲ ਦਿੰਦੇ ਨੇ ਗੁਰੂ ਸਾਹਿਬ, ਮਿਸਾਲ ਦਿੰਦੇ ਨੇ ਪੰਜਵੇਂ ਪਾਤਸ਼ਾਹ, ਕਹਿੰਦੇ ਨੇ ਕੋਈ ਰਾਜਾ ਹੋਵੇ। ਹਾਂਜੀ,
ਜਬ ਇੱਛਾ ਕੋ ਧਰ ਹੈ ਵਿਵੇਕ,
ਜਦੋਂ ਉਹ ਰਾਜਾ ਕੋਈ ਇੱਛਾ ਰੱਖਦਾ, ਕੋਈ ਮਨ 'ਚ ਉਹਦੇ ਖਿਆਲ ਆਉਂਦਾ ਵੀ ਆਹ ਕੰਮ ਕਰ ਲਈਏ। ਹਾਂਜੀ,
ਵਸਤਰ ਸ਼ਸਤਰ ਕੋ ਪਰ ਪਹਿਰ ਹੈ ਤਨ ਮੈਂ,
ਉਹ ਰਾਜਾ ਉਸੇ ਤਰ੍ਹਾਂ ਦੇ ਕੱਪੜੇ ਜੇ ਉਹਦੀ ਇੱਛਾ ਹੁੰਦੀ ਪਾ ਸਕਦਾ, ਰਾਜਾ ਉਹਦਾ ਜੀ ਕਰੇ ਵੀ ਹਰੇ ਰੰਗ ਦੀ ਵਰਦੀ ਪਾਣੀ, ਹਰੇ ਰੰਗ ਦੇ ਕੱਪੜੇ ਪਾ ਕੇ ਆ ਸਕਦਾ, ਉਹਦਾ ਜੀ ਕਰੇ ਲਾਲ ਰੰਗ ਦੇ ਕੱਪੜੇ ਪਾਉਣੇ, ਲਾਲ ਰੰਗ ਦੇ ਪਾ ਸਕਦਾ, ਉਹਦਾ ਜੀ ਕਰੇ ਨੀਲੇ ਰੰਗ ਦੇ ਪਾਉਣੇ, ਨੀਲੇ ਰੰਗ ਦੇ ਮਹਿੰਗੇ ਤੋਂ ਮਹਿੰਗੇ ਹੀਰੇ ਮੋਤੀ ਜੜ ਕੇ ਪਾ ਸਕਦਾ, ਉਹ ਸੋਨੇ ਦੀ ਜੁੱਤੀ ਪਾ ਸਕਦਾ, ਉਹ ਸੋਨੇ ਦਾ ਤਾਜ ਲਾ ਸਕਦਾ, ਉਹ ਹੀਰੇ ਮੋਤੀਆਂ ਦਾ ਸ਼ਿੰਗਾਰ ਕਰ ਸਕਦਾ, ਸ਼ਸਤਰ ਵੀ ਚੰਗੇ ਤੋਂ ਚੰਗਾ ਪਹਿਨ ਸਕਦਾ। ਹਾਂਜੀ,
ਬੈਠਾ ਹੈ ਸਬਾ ਬਿਖੈ ਮੁੱਦ ਮਨ ਮੈਂ,
ਉਹ ਰਾਜਾ ਆਪਣੇ ਸ਼ਸਤਰ ਬਸਤਰ ਪਹਿਨ ਕੇ, ਦਰਬਾਰ ਲਾ ਕੇ, ਚੰਦੋਆ ਲਾ ਕੇ, ਦਰਬਾਰ ਲਾ ਕੇ ਬੈਠਦਾ, ਦੁਨੀਆਂ ਨੂੰ ਦਰਸ਼ਨ ਦਿੰਦਾ। ਹਾਂਜੀ,
ਨਿਜ ਇੱਛਾ ਜਬ ਤਜਬੇ ਧਰੈ,
ਜਦੋਂ ਉਹਦਾ ਜੀ ਕਰੇ ਵੀ ਹੁਣ ਆਰਾਮ ਕਰੀਏ, ਉਦੋਂ ਸਾਰੇ ਸ਼ਸਤਰ ਬਸਤਰ ਲਾ ਕੇ ਪਰੇ ਰੱਖ ਦਿੰਦਾ ਅਤੇ ਆਪਣੀ ਸੇਜਾ ਦੇ ਉੱਤੇ ਸੁੱਖ ਨਾਲ ਸੌਂ ਜਾਂਦਾ। ਹਾਂਜੀ,
ਸ਼ਸਤਰ ਵਸਤਰ ਤਨ ਤੇ ਪਰ ਹਰੈ,
ਰਾਜੇ ਦੀ ਮਰਜ਼ੀ ਹੈ, ਜਦੋਂ ਜੀ ਕਰੇ ਸ਼ਸਤਰ ਬਸਤਰ ਉਤਾਰ ਕੇ ਆਪਣੇ ਪਲੰਗ 'ਤੇ, ਆਪਣੇ ਬੈਡਰੂਮ 'ਤੇ ਆਰਾਮ ਨਾਲ ਜਾ ਕੇ ਵਿਰਾਜ ਜਾਂਦਾ। ਹਾਂਜੀ,
ਹੋਏ ਇਕਾਕੀ ਸਹਿਜਾ ਸੋਵੈ,
ਆਪ ਇਕੱਲਾ ਹੋ ਕੇ ਫਿਰ ਸਹਿਜਾ ਉੱਤੇ ਸੁੱਖ ਨਾਲ ਸੌਂਦਾ ਹੈ। ਹਾਂਜੀ,
ਤਬ ਤਿਸ ਕੋ ਨਭ ਲੋਚਨ ਜੋਵੈ,
ਉਸ ਵੇਲੇ ਉਹਨੂੰ ਕੋਈ ਨਹੀਂ ਦੇਖ ਸਕਦਾ, ਰਾਜਾ ਆਪਣੇ ਮਹਿਲਾਂ 'ਚ ਹੁੰਦਾ, ਆਪਣੇ ਕਮਰਿਆਂ ਵਿੱਚ ਬੰਦ ਰਹਿੰਦਾ, ਉਸ ਵੇਲੇ ਉਹਨੂੰ ਕੋਈ ਨਹੀਂ ਦੇਖ ਸਕਦਾ, ਜਦੋਂ ਉਹ ਦਰਬਾਰ ਲਾ ਕੇ ਬਹਿੰਦਾ ਉਹਨੂੰ ਸਾਰੇ ਦੇਖਦੇ, ਆਖੋ ਸਤਨਾਮ ਸ੍ਰੀ, ਜਦੋਂ ਉਹਨੂੰ ਦਰਬਾਰ ਲਾ ਕੇ ਬੈਠਦਾ ਉਹ ਸਾਰੀ ਦੁਨੀਆ ਦੇਖਦੀ ਹੈ ਰਾਜਾ ਬੈਠਾ ਹੋਇਆ, ਜਦੋਂ ਰਾਜਾ ਆਪਣੇ ਮਹਿਲਾਂ 'ਚ ਸੁੱਤਾ ਹੁੰਦਾ ਉਦੋਂ ਕੋਈ ਦੇਖੇ ਉਹਨੂੰ, ਕਿਸੇ ਦੀ ਕੀ ਮਜਾਲ ਆ, ਉੱਥੇ ਕੋਈ ਚਿੜੀ ਨਹੀਂ ਚੂਕ ਸਕਦੀ, ਉਹ ਸੁੱਤਾ ਹੁੰਦਾ ਆਪਣੇ ਘਰ ਦੇ ਵਿੱਚ ਸੁੱਖ ਦੇ ਨਾਲ। ਹਾਂਜੀ,
ਜੋ ਰਾਜਾ ਢਿੱਲ ਕਰੇ ਪੁਕਾਰਨ,
ਜੇ ਕੋਈ ਰਾਜੇ ਕੋਲ ਪੁਕਾਰ ਕਰੇ, ਫਰਿਆਦ ਕਰੇ, ਹਾਂਜੀ,
ਲੇਹੇ ਨਾਮ ਬਹੁ ਸਜਸ ਉਚਾਰਨ,
ਰਾਜੇ ਦਾ ਨਾਂ ਲਵੇ, ਉਹਨੂੰ ਆਵਾਜ਼ਾਂ ਮਾਰੇ ਉਹਦਾ ਜਸ ਕਰਕੇ, ਵੀ ਰਾਜਾ ਜੀ ਮੈਂ ਤੁਹਾਡੇ ਬੂਹੇ 'ਤੇ ਖੜ੍ਹਾਂ, ਮੇਰੀ ਪੁਕਾਰ ਸੁਣੋ, ਮੇਰਾ ਕੰਮ ਅੜ ਗਿਆ, ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ। ਹਾਂਜੀ,
ਜੇ ਨਿਰਪ ਸਭਾ ਮਾਹੇ ਕੈ ਅੰਤਰ,
ਭਾਵੇਂ ਰਾਜਾ ਦਰਬਾਰ 'ਚ ਹੋਵੇ ਅਤੇ ਭਾਵੇਂ ਆਪਣੇ ਮਹਿਲਾਂ ਦੇ ਅੰਦਰ ਸੁੱਤਾ ਹੋਵੇ, ਉਹਦੀ ਆਵਾਜ਼ ਪਹੁੰਚਣੀ ਚਾਹੀਦੀ ਹੈ ਰਾਜੇ ਕੋਲ। ਹਾਂਜੀ,
ਸੁਨਹਿ ਪੁਕਾਰਨ ਸੁਜਸ ਨਿਰੰਤਰ,
ਉਹ ਜੇ ਦਰਬਾਰ ਵਿੱਚ ਉਹਦੇ ਕੋਲ ਕੋਈ ਫਰਿਆਦ ਕਰੇ ਤਾਂ ਉਸ ਵੇਲੇ ਉਹਦੀ ਫਰਿਆਦ ਸੁਣ ਲੈਂਦਾ, ਜੇ ਸੁੱਤੇ ਪਏ ਤਾਂ ਕੋਈ ਨਾਂ ਲੈ ਕੇ ਬਾਹਰੋਂ ਆਵਾਜ਼ ਮਾਰੇ, ਉਹਨੂੰ ਜਗਾਵੇ ਵੀ ਮਹਾਰਾਜ ਸਾਡੀ ਸਹਾਇਤਾ ਕਰੋ, ਉੱਥੇ ਉਹਦੀ ਆਵਾਜ਼ ਪਹੁੰਚ ਜਾਵੇ, ਸੁਣ ਲਵੇ ਅਤੇ ਉਹ ਫਿਰ ਉਹਦੀ ਮਦਦ ਕਰਨ ਲਈ ਆ ਜਾਂਦਾ ਹੈ। ਹਾਂਜੀ,
ਦੋਨੋਂ ਥਲ ਤੇ ਕਰ ਹੈ ਸਹਾਏ,
ਦੋਵਾਂ ਥਾਵਾਂ ਤੋਂ ਸਹਾਇਤਾ ਕਰ ਸਕਦਾ। ਰਾਜਾ ਅੰਦਰ ਸੁੱਤਾ ਹੋਇਆ ਵੀ ਬੰਦੇ ਦੀ ਮਦਦ ਕਰ ਸਕਦਾ ਆਪਣੇ ਹੁਕਮ ਨਾਲ, ਕਿਉਂਕਿ ਉਹਦੀ ਉਹਦਾ ਹੁਕਮ ਹੀ ਚੱਲਣਾ, ਉਹਨੇ ਆਪਣੀ ਫੌਜ ਨੂੰ ਕਹਿਣਾ ਹੀ ਹੈ ਜਾਓ ਬਈ ਕਰੋ ਸਹਾਇਤਾ। ਜੇ ਉਹ ਦਰਬਾਰ 'ਚ ਬੈਠਾ ਤਾਂ ਉੱਥੇ ਤਾਂ ਕਹਿ ਨਹੀਂ ਸਕਦਾ, ਉੱਥੇ ਤਾਂ ਸਾਹਮਣੇ ਦਰਸ਼ਨ ਦੇ ਰਿਹਾ। ਹਾਂਜੀ,
ਸਗਰੇ ਸੰਕਟ ਕੋ ਬਿਨਸਾਏ,
ਉਹ ਸਾਰੇ ਸੰਕਟ ਦੂਰ ਕਰ ਸਕਦਾ, ਭਾਵੇਂ ਉਹ ਆਪਣੇ ਮਹਿਲਾਂ 'ਚ ਸੁੱਤਾ ਹੋਵੇ ਅਤੇ ਭਾਵੇਂ ਆਪਣੇ ਰਾਜ ਦਰਬਾਰ 'ਚ ਬੈਠਾ ਹੋਵੇ। ਹਾਂਜੀ,
ਤਿਮ ਸ਼੍ਰੀ ਨਾਨਕ ਪੰਥ ਬਤਾਇਓ,
ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਪਰਮਾਤਮਾ ਦੇ ਬਾਰੇ, ਸਾਨੂੰ ਰਾਹ ਦੱਸਿਆ। ਇਸ ਝਮੇਲੇ 'ਚ ਨਹੀਂ ਪਏ ਕਿ ਨਿਰਗੁਣ ਦੀ ਉਪਾਸ਼ਨਾ ਕਰਨੀ ਜਾਂ ਸਰਗੁਣ ਦੀ ਕਰਨੀ ਹੈ, ਮੂਰਤੀ ਦੀ ਕਰਨੀ ਹੈ ਜਾਂ ਨਿਰਗੁਣ ਦੀ ਕਰਨੀ ਹੈ ਜਾਂ ਸਰਗੁਣ ਦੀ ਕਰਨੀ, ਇਹ ਗੁਰੂ ਨਾਨਕ ਸਾਹਿਬ ਨੇ ਗੱਲ ਹੀ ਨਹੀਂ ਛੇੜੀ, ਉਹਨਾਂ ਦੀ ਗੱਲ ਹੀ ਬੜੀ ਨਿਆਰੀ ਹੈ। ਹਾਂਜੀ,
ਸਿਮਰਨ ਨਾਮ ਦੋਹੋਂ ਦਿਸ਼ਪਾਇਓ,
ਉਹਨਾਂ ਨੇ ਆਖਿਆ ਨਾਮ ਜਪ ਲਓ, ਨਿਰਗੁਣ ਵੀ ਰਾਜੀ ਹੋਵੇਗਾ ਸਰਗੁਣ ਵੀ, ਉਹ ਹੈ ਤਾਂ ਇੱਕੋ ਹੀ ਹੈ ਨਾ, ਹੈ ਤਾਂ ਇੱਕੋ ਹੀ ਹੈ। ਸਰਗੁਣ ਉਦੋਂ ਹੈ ਜਦੋਂ ਦਰਬਾਰ ਲਾ ਕੇ ਬੈਠਾ, ਨਿਰਗੁਣ ਉਦੋਂ ਹੈ ਜਦੋਂ ਆਪਣੇ ਬੈੱਡਰੂਮ 'ਚ ਸੁੱਤਾ ਪਿਆ। ਆਵਾਜ਼ ਦੋਵਾਂ 'ਤੇ ਪਹੁੰਚਦੀ ਹੈ, ਵਾਹਿਗੁਰੂ 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 ਵਾਹਿਗੁਰੂ, ਸਰਗੁਣ ਕੋਲ ਵੀ ਪਹੁੰਚਦੀ ਹੈ, ਨਿਰਗੁਣ ਸਰੂਪ 'ਚ ਹੋਵੇ ਤਾਂ ਵੀ ਪਹੁੰਚ ਜਾਂਦੀ। ਬਾਬੇ ਨਾਨਕ ਨੇ ਕੋਈ ਝਗੜੇ ਨਹੀਂ ਛੇੜੇ, ਅਸੀਂ ਅੱਜ ਇਹਨਾਂ ਗੱਲਾਂ ਨੂੰ ਸੁਣਦੇ ਨਹੀਂ ਤਾਂ ਹੀ ਤਾਂ ਸਾਡੇ ਝਗੜੇ ਪੈਂਦੇ ਸਾਧ ਸਿੰਘ, ਨਾ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣੀਏ, ਨਾ ਮਹਾਰਾਜ ਦੇ ਇਤਿਹਾਸ ਦੀ ਕਥਾ ਸੁਣੀਏ, ਅਤੇ ਬਸ ਐਵੇਂ ਹੀ ਡਾਂਗੋ ਡਾਂਗੀ ਹੋਈ ਜਾਂਦੇ ਹਾਂ। ਅਸੀਂ ਗੱਲ ਸਮਝ ਲੱਗੇਗੀ ਜਦੋਂ ਅਸੀਂ ਰੋਜ਼ ਗੁਰੂ ਦਾ ਇਤਿਹਾਸ ਸੁਣਾਂਗੇ, ਗੁਰੂ ਦੇ ਬਚਨ ਸੁਣਾਂਗੇ, ਸ਼ਰਧਾ ਨਾਲ ਸੁਣ ਕੇ ਮੰਨਾਂਗੇ, ਫਿਰ ਗੱਲ ਪੱਲੇ ਪਵੇਗੀ, ਹੌਲੇ ਹੌਲੇ ਪੈਂਦੀ ਹੈ ਗੱਲ ਸਮਝ, ਇੱਕਦਮ ਨਹੀਂ ਪੈਂਦੀ। ਅਤੇ ਹੁਣ ਮਹਾਰਾਜ ਕਹਿੰਦੇ ਵੀ ਰਾਜਾ ਇੱਕੋ ਹੀ ਹੈ, ਦਰਬਾਰ ਲਾ ਕੇ ਬੈਠਾ ਸਰਗੁਣ ਹੈ, ਆਪਣੇ ਮਹਿਲਾਂ 'ਚ ਆਪਣੇ ਬੈੱਡਰੂਮ 'ਚ ਕੁੰਡੀ ਲਾ ਕੇ ਸੁੱਤਾ ਨਿਰਗੁਣ ਹੈ, ਪਰ ਰਾਜਾ ਤਾਂ ਉਹੀ ਹੈ, ਰਾਜੇ ਦੇ ਨਹੀਂ ਬਦਲ ਗਏ, ਦੋ ਤਾਂ ਨਹੀਂ ਇੱਕੋ ਹੀ ਹੈ ਨਾ, ਨਿਰਗੁਣ ਆਪ ਸਰਗੁਣ ਵੀ ਉਹੀ। ਅਕਾਲ ਪੁਰਖ ਜਦੋਂ ਅਵਤਾਰ ਧਾਰ ਕੇ ਆਇਆ ਧਰਤੀ ਦੇ ਉੱਤੇ, ਕੋਈ ਉਹਨੇ ਦੁਸ਼ਟਾਂ ਦਾ ਨਾਸ ਕੀਤਾ, ਉਦੋਂ ਵੀ ਉਹ ਅਕਾਲ ਪੁਰਖ ਸਰਗੁਣ ਸਰੂਪ ਦਰਸ਼ਨ ਦੇਣ ਵਾਲਾ ਇੱਕੋ ਹੀ ਹੈ। ਜਦੋਂ ਉਹ ਸਾਰੇ ਝਮੇਲੇ ਸਮੇਟ ਕੇ ਆਪਣੇ ਸੱਚਖੰਡ ਸਰੂਪ ਦੇ ਵਿੱਚ ਲੀਨ ਹੈ, ਉਦੋਂ ਵੀ ਉਹ ਦੋ ਥੋੜ੍ਹਾ ਉਹੀ ਹੈ। ਬਸ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੁਸੀਂ ਉਹਦੀ ਨਿਰਗੁਣ ਦੀ ਭਗਤੀ ਕਰੋ ਜਾਂ ਸਰਗੁਣ ਦੀ ਕਰੋ, ਉਹਨਾਂ ਨੇ ਕਿਹਾ ਤੁਸੀਂ ਆਵਾਜ਼ ਦਿਓ ਵਾਹਿਗੁਰੂ 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 ਕਰਕੇ, ਤੁਹਾਡੀ ਆਵਾਜ਼ ਪਹੁੰਚੇਗੀ, ਆਏਗਾ। ਨਿਰਗੁਣ ਰੂਪ 'ਚ ਆਵੇ ਸਰਗੁਣ 'ਚ ਰੂਪ 'ਚ ਆਵੇ, ਤੁਹਾਨੂੰ ਅੰਬ ਖਾਣੇ ਆ ਕਿ ਪੇੜ ਗਿਣਨੇ ਆ, ਮਤਲਬ ਤਾਂ ਸਾਡੇ ਕੰਮ ਨਾਲ ਹੈ। ਸਾਡਾ ਬੇੜਾ ਬੰਨੇ ਲੰਘ ਜੇ, ਸਾਡੀ ਮੁਕਤੀ ਹੋ ਜੇ, ਸਾਡਾ ਜਮ੍ਹਾਂ ਤੋਂ ਛੁਟਕਾਰਾ ਹੋ ਜੇ, ਅਸੀਂ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਸਰਗੁਣ ਸਰੂਪ ਦੇ ਝਗੜੇ 'ਚ ਨਹੀਂ ਪੈਣਾ। ਗੁਰਬਾਣੀ ਦੇ ਵਿੱਚ ਦੋਵੇਂ ਰੂਪਾਂ ਦੀ ਗੱਲ ਆਉਂਦੀ ਹੈ, ਸਰਗੁਣ ਸਰੂਪ ਦੀ ਵੀ ਆਉਂਦੀ ਹੈ, ਨਿਰਗੁਣ ਸਰੂਪ ਦੀ ਵੀ ਆਉਂਦੀ ਹੈ। ਕਈ ਬਹਿਸਾਂ 'ਚ ਪਏ ਰਹਿੰਦੇ ਆ, ਸਾਰੀ ਉਮਰ ਲੰਘ ਜਾਂਦੀ। ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਇਹ ਬਹਿਸ ਨਾ ਕਰੋ ਭਾਈ ਤੁਸੀਂ। ਹਾਂਜੀ,
ਆਪਣੋ ਨਾਮ ਸੁਗਨ ਜੈ ਸੁਣ ਹੈ,
ਜਦੋਂ ਦਰਬਾਰ ਲੱਗਾ ਹੋਵੇ ਰਾਜਾ ਉਦੋਂ ਵੀ ਪੁਕਾਰ ਸੁਣਦਾ, ਜਦੋਂ ਮਹਿਲਾਂ 'ਚ ਸੁੱਤਾ ਹੋਵੇ ਰਾਜਾ ਉਦੋਂ ਵੀ ਪੁਕਾਰ ਸੁਣਦਾ। ਪੁਕਾਰ ਕਰਨ ਦੀ ਦੇਰੀ ਹੈ, ਪੁਕਾਰ ਕੀ ਕਰਨੀ ਹੈ ਵੀ ਵਾਹਿਗੁਰੂ 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 ਵਾਹਿਗੁਰੂ, ਆਵਾਜ਼ ਦੇਣੀ, ਉਹਦਾ ਨਾਮ ਜਪਣਾ। ਜਦੋਂ ਉਹ ਸਰਗੁਣ ਸਰੂਪ 'ਚ ਆਪਣਾ ਨਾਮ ਸੁਣਦਾ ਹੈ, ਕੋਈ ਸਰਗੁਣ ਰੂਪ 'ਚ ਉਹਨੂੰ ਯਾਦ ਕਰੇ। ਹਾਂਜੀ,
ਉਹੇ ਸਹਾਇਕ ਸੰਕਟ ਹਨ ਹੈ,
ਉਹਦੀ ਸਹਾਇਤਾ ਕਰਦਾ, ਉਹਦੇ ਸੰਕਟ ਦੂਰ ਕਰਦਾ। ਹਾਂਜੀ,
ਸਤਿਨਾਮ ਜਾਪਕ ਨਰ ਜਾਨ,
ਜਿਵੇਂ ਗੁਰਬਾਣੀ 'ਚ ਬਹੁਤ ਵਾਰੀ ਮਿਸਾਲ ਆਈ ਹੈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸਦਿਆਈ, ਭਗਵਾਨ ਉਸ ਵੇਲੇ ਸਰੀਰ ਕਰਕੇ ਮੌਜੂਦ ਸਨ ਅਤੇ ਪਰ ਉੱਥੇ ਨਹੀਂ ਸਨ, ਬਹੁਤ ਦੂਰ ਸਨ, ਅਤੇ ਦ੍ਰੋਪਦੀ ਸਭਾ ਦੇ ਵਿੱਚ ਖੜ੍ਹੀ। ਦੁਰਯੋਧਨ ਨੇ ਹੁਕਮ ਦਿੱਤਾ, ਦੁਸ਼ਾਸਨ ਇਹਦੀ ਸਾੜੀ ਉਤਾਰ ਦਿਓ। ਸਾੜੀ ਖਿੱਚਣ ਲੱਗੇ, ਭਾਈ ਗੁਰਦਾਸ ਜੀ ਲਿਖਦੇ ਨੇ, ਮੱਥੇ ਵਾਲ ਦ੍ਰੋਪਦੀ, ਮੱਥੇ ਦੇ ਵਾਲ ਫੜੇ ਹੋਏ ਨੇ, ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੋਪਦੀ ਆਉਂਦੀ। ਦੁਸ਼ਾਸਨ ਛੋਟਾ ਸੀ, ਦੁਰਯੋਧਨ ਦਾ ਭਰਾ, ਉਹਨੂੰ ਆਰਡਰ ਹੋਇਆ ਤੂੰ ਜਾ ਲੈ ਕੇ ਆ, ਉਹ ਗਿਆ ਬੜਾ ਦੁਸ਼ਟ ਸੀ ਦੁਸ਼ਾਸਨ ਨੇ ਕੇਸਾਂ ਤੋਂ ਫੜ ਲਿਆ ਘੜੀਸਦਾ ਹੋਇਆ ਲੈ ਆਇਆ ਮੱਥੇ ਵਾਲ ਦਰੋਪਦੀ ਆਉਂਦੀ ਅਤੇ ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਪਾਉਂਦੀ ਪੰਜੇ ਪਾਂਡੋ ਦੇਖਦੇ ਔਕਟ ਰੁੱਧੀ ਨਾਰ ਜਿਨ੍ਹਾਂ ਦੀ ਐਡੇ ਬਲੀ ਜੋਧੇ ਭੀਮ ਅਰਜਨ ਵਰਗੇ ਬੇਵਸ ਹੋ ਗਏ ਕਿਉਂਕਿ ਜੂਏ 'ਚ ਹਾਰ ਚੁੱਕੇ ਸਨ ਬਚਨ ਦੇ ਵਧੇ ਹੋਏ ਸਨ ਕੋਈ ਉੱਥੇ ਉਹਨੇ ਸਾਰਿਆਂ ਵੱਲ ਦੇਖਿਆ ਦਰੋਪਦੀ ਨੇ ਆਪਣੇ ਪਤੀਆਂ ਵੱਲ ਵੀ ਦੇਖਿਆ ਆਪਣੇ ਤਾਏ ਸਹੁਰੇ ਅੰਨੇ ਧਿਰਤਰਾਸ਼ਟਰ ਵੱਲ ਵੀ ਦੇਖਿਆ ਉਹ ਅੰਨਾ ਹੀ ਸੀਗਾ ਅੰਦਰੋਂ ਵੀ ਅੰਨਾ ਸੀ ਬਾਹਰੋਂ ਵੀ ਅੰਨਾ ਸੀ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਕਿਉਂਕਿ ਅੰਦਰੋਂ ਮੋਹ ਕਰਕੇ ਅੰਨਾ ਸੀ ਬਾਹਰੋਂ ਅੱਖਾਂ ਕਰਕੇ ਅੰਨਾ ਸੀ ਅਤੇ ਬਿਦਰ ਵੱਲ ਵੇਖਿਆ ਜਿਹੜਾ ਧਰਮਾਤਮਾ ਧਰਮਰਾਜ ਦਾ ਪੁੱਤਰ ਸੀ ਧਰਮਰਾਜ ਦਾ ਰੂਪ ਸੀ ਧਰਮ ਦਾ ਅਵਤਾਰ ਸੀ ਉਹ ਵੀ ਕੁਛ ਨਹੀਂ ਕਰ ਸਕਿਆ ਭੀਸ਼ਮ ਪਿਤਾਮਾ ਨਹੀਂ ਕੁਝ ਕਰ ਸਕਿਆ ਪੂਰੀ ਸਭਾ ਵੱਡੇ ਵੱਡੇ ਬੰਦੇ ਉੱਥੇ ਅੱਖਾਂ ਨੀਵੀਆਂ ਕਰਕੇ ਬਹਿ ਗਏ ਪਰ ਬੋਲ ਨਹੀਂ ਸਕੇ ਤਾਂ ਫਿਰ ਭਾਈ ਸਾਹਿਬ ਜੀ ਲਿਖਦੇ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਅੱਖੀ ਮੀਟ ਧਿਆਨ ਧਰ ਜਿਹੜੇ ਵੇਖਿਆ ਕੋਈ ਨਹੀਂ ਇੱਥੇ ਮੇਰਾ ਅੱਖਾਂ ਮੀਚ ਲਈਆਂ ਧਿਆਨ ਧਰਿਆ ਹੇ ਮੇਰੇ ਕ੍ਰਿਸ਼ਨ ਹੇ ਮੇਰੇ ਪ੍ਰਭੂ ਹੇ ਮੇਰੇ ਭਗਵਾਨ ਆ ਜਾ ਹੁਣ ਅਤੇ ਫਿਰ ਭਗਵਾਨ ਆਏ ਕਲਾ ਕੀ ਵਰਤੀ ਜਿੰਨੀ ਸਾੜੀ ਉਹ ਖਿੱਚੀ ਜਾਂਦੇ ਆ ਉਹ ਹੋਰ ਆਈ ਜਾਂਦੀ ਹੈ ਢੇਰ ਲੱਗਦੇ ਗਏ ਅੰਬਰ ਕੋਟ ਉਸਾਰੇ ਹਨ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਕੱਪੜਿਆਂ ਦਾ ਕਿਲਾ ਉਸਰ ਗਿਆ ਢੇਰ ਲੱਗ ਗਏ ਥੱਕੇ ਦੂਤ ਉਹ ਸਾੜੀ ਖਿੱਚਣ ਵਾਲੇ ਥੱਕ ਕੇ ਪਸੀਨਾ ਪਸੀਨਾ ਹੋ ਕੇ ਡਿੱਗ ਪਏ ਨਾ ਪਾਰ ਵਸਾਉਂਦੀ ਵਸ ਨਹੀਂ ਕੋਈ ਚੱਲਿਆ ਉਹਨਾਂ ਦਾ ਆਪਣੇ ਭਗਤ ਦੀ ਲਾਜ ਰੱਖਣ ਵਾਲੇ ਨੇ ਸਰਗੁਣ ਰੂਪ ਵਿੱਚ ਆ ਕੇ ਲਾਜ ਰੱਖ ਲਈ ਉਹ ਨਿਰਗੁਣ ਵੀ ਸੀ ਉਹ ਸਰਗੁਣ ਵੀ ਸੀ ਸਰਗੁਣ ਰੂਪ ਵਿੱਚ ਵੀ ਕਰਦਾ ਹੈ ਜੇ ਉਹਦਾ ਦਰਬਾਰ ਲੱਗਾ ਹੋਵੇ ਕੋਈ ਫਰਿਆਦ ਕਰੇ ਸੁਣਦਾ ਪਰ ਜੇ ਉਹ ਸਰੀਰ ਕਰਕੇ ਧਰਤੀ 'ਤੇ ਨਾ ਵੀ ਹੋਵੇ ਹਰ ਵੇਲੇ ਤਾਂ ਕ੍ਰਿਸ਼ਨ ਦੇ ਰੂਪ 'ਚ ਨਹੀਂ ਰਿਹਾ ਹਰ ਵੇਲੇ ਕ੍ਰਿਸ਼ਨ ਦੇ ਰੂਪ 'ਚ ਨਹੀਂ ਰਿਹਾ ਸੰਸਾਰ ਵਿੱਚ ਸਰੀਰ ਨਹੀਂ ਰਿਹਾ ਅਕਾਲ ਪੁਰਖ ਦੀ ਜੋਤ ਹੁਣ ਵੀ ਆਵਾਜ਼ ਮਾਰੇ ਕੋਈ ਹੁਣ ਵੀ ਆਵੇਗੀ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਨਿਰਗੁਣ ਰੂਪ ਵਿੱਚ ਵੀ ਹੋਵੇ ਕਿਤੇ ਵੀ ਕੋਈ ਵੀ ਉਹਨੂੰ ਅਰਦਾਸ ਕਰੇ ਅਤੇ ਉਹਦੀ ਉਹ ਪੈਜ ਰੱਖ ਲੈਂਦਾ ਹੈ ਭਾਈ ਗੁਰਦਾਸ ਜੀ ਗੱਲ ਮੁਕਾ ਦਿੰਦੇ ਨੇ ਇਸੇ ਭਾਈ ਦਰੋਪਦੀ ਦੀ ਕਥਾ ਵਿੱਚ ਕਹਿੰਦੇ ਉਹ ਅਕਾਲ ਪੁਰਖ ਦੀ ਬਾਣ ਧੁਰਾਂ ਦੀ ਮਾਣ ਨਿਮਾਣੇ ਬਾਣ ਧੁਰਾਂ ਦੀ ਧੁਰ ਦੀ ਬਾਣ ਹੈ ਆਦਤ ਹੈ ਵੀ ਜਿਹਦਾ ਕੋਈ ਨਹੀਂ ਉਹਦਾ ਉਹ ਹੈ ਹਾਂਜੀ
ਨਿਰਗੁਣ ਕੋ ਪ੍ਰਾਪਤ ਹੋਏ ਗਿਆਨ
ਕਹਿੰਦੇ ਨਿਰਗੁਣ ਦੀ ਭਗਤੀ ਕਰਨ ਵਾਲੇ ਨੂੰ ਆਤਮ ਗਿਆਨ ਦਾ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ
ਦੋਹਰਾ ਨਿਰਗੁਣ ਸਗਣ ਉਪਾਸਨਾ
ਨਿਰਗੁਣ ਦੀ ਉਪਾਸਨਾ ਕਰੇ ਭਾਵੇਂ ਕੋਈ ਸਰਗੁਣ ਦੀ ਕਰੇ ਹਾਂਜੀ
ਦੁਆਤੇ ਜਾਨ ਮਹਾਨ
ਦੋਵਾਂ ਨਾਲੋਂ ਇੱਕ ਹੋਰ ਵੱਡੀ ਖੇਡ ਹੈ ਨਿਰਗੁਣ ਦੀ ਉਪਾਸਨਾ ਵੀ ਠੀਕ ਹੈ ਸਰਗੁਣ ਦੀ ਵੀ ਠੀਕ ਹੈ ਪਰ ਗੁਰੂ ਘਰ 'ਚ ਦੋਵਾਂ ਤੋਂ ਉੱਪਰ ਦੀ ਉਪਾਸਨਾ ਹੋਰ ਹੈ ਨਿਰਗੁਣ ਸਰਗੁਣ ਦੇ ਝਮੇਲੇ 'ਚ ਨਹੀਂ ਗੁਰੂ ਘਰ ਪੈਂਦਾ ਹਾਂਜੀ
ਨਿਸਦਿਨ ਕਰਨ ਉਪਾਸਨਾ
ਹਾਂ ਦਿਨ ਰਾਤ ਗੁਰੂ ਕੇ ਸਿੱਖਾਂ ਨੇ ਕਿਹੜੀ ਉਪਾਸਨਾ ਕਰਨੀ ਹੈ ਹਾਂਜੀ
ਸਤਨਾਮ ਕੀ ਮਾਨ
ਸਤਨਾਮ ਕੀ ਮਾਨ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਇਸ ਚੱਕਰ 'ਚ ਨਹੀਂ ਪੈਣਾ ਕਿ ਉਹ ਪਰਮਾਤਮਾ ਦਾ ਨਿਰਗੁਣ ਰੂਪ ਮੰਨੀਏ ਜਾਂ ਸਰਗੁਣ ਰੂਪ ਮੰਨੀਏ ਅਸੀਂ ਇਸ ਝਮੇਲੇ 'ਚ ਨਹੀਂ ਪੈਣਾ ਅਸੀਂ ਵਾਹਿਗੁਰੂ 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 ਜਪਣਾ ਇਹ ਰਾਹ ਦੱਸਿਆ ਬਾਬੇ ਨਾਨਕ ਦੋਵਾਂ ਦਾ ਹੀ ਕੰਮ ਬਣ ਜਾਂਦਾ ਜੇ ਰਾਜਾ ਦਰਬਾਰ ਲਾ ਕੇ ਬੈਠਾ ਉਹਦਾ ਨਾਂ ਲਓ ਤਾਂ ਵੀ ਉਹ ਸਹਾਇਤਾ ਕਰੇਗਾ ਜੇ ਰਾਜਾ ਦਰਬਾਰ 'ਚੋਂ ਗੈਰ ਹਾਜ਼ਰ ਹੈ ਆਪਣੇ ਮਹਿਲਾਂ 'ਚ ਚਲਾ ਗਿਆ ਉਹਦਾ ਨਾਂ ਲਓ ਤਾਂ ਵੀ ਸਹਾਇਤਾ ਕਰੇਗਾ ਧਰਤੀ 'ਤੇ ਅਵਤਾਰ ਧਾਰ ਕੇ ਆਇਆ ਹੋਇਆ ਤਾਂ ਵੀ ਸਹਾਇਤਾ ਕਰੇਗਾ ਜੇ ਇਸ ਵੇਲੇ ਧਰਤੀ 'ਤੇ ਅਵਤਾਰ ਧਾਰ ਕੇ ਨਹੀਂ ਵੀ ਆਇਆ ਹੋਇਆ ਤਾਂ ਵੀ ਸਹਾਇਤਾ ਕਰੇਗਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਤੀਜਾ ਰਾਹ ਦੱਸ ਦਿੱਤਾ ਨਿਰਗੁਣ ਸਰਗੁਣ ਤੋਂ ਉੱਪਰ ਉਹ ਹੈ ਸਤਨਾਮ ਸ੍ਰੀ ਵਾਹਿਗੁਰੂ ਦਾ ਹਾਂਜੀ
ਚੌਪਈ ਜੈਸੇ ਰਾਮ ਚੰਦ ਸਮਰੱਥ
ਸ੍ਰੀ ਰਾਮ ਚੰਦਰ ਜੀ 14 ਕਲਾ ਸਮਰੱਥ ਸਨ ਹਾਂਜੀ
ਉਤਰਨ ਚਹ ਸਾਗਰ ਕੇ ਪਥ
ਉਹ ਜਦੋਂ ਸਮੁੰਦਰ ਤੋਂ ਬਾਹਰ ਲੰਘਣ ਦੀ ਤਿਆਰੀ ਕਰਨ ਵਾਸਤੇ ਗਏ ਫੌਜਾਂ ਲੈ ਕੇ ਬਾਂਦਰਾਂ ਦੀ ਸੈਨਾ ਲੈ ਕੇ ਲੰਕਾ ਕੇ ਰਾਮੇਸ਼ਵਰ ਤੀਰਥ ਹੈ ਅੱਜ ਕੱਲ੍ਹ ਉੱਥੇ ਬਣਿਆ ਹੋਇਆ ਸਮੁੰਦਰ ਦੇ ਕੰਢੇ ਸਾਰੀਆਂ ਫੌਜਾਂ ਸ਼ਸਤਰਧਾਰੀ ਉੱਥੇ ਜਾ ਪਹੁੰਚੀਆਂ ਹਾਂਜੀ
ਜੇਕਰ ਚਹ ਸੁਕਾਵ ਹੈ ਜਲ ਕੋ
ਭਗਵਾਨ ਸ੍ਰੀ ਰਾਮ ਚੰਦਰ ਜੀ ਸਮਰੱਥ ਸਨ ਜੇ ਉਹ ਚਾਹੁੰਦੇ ਤਾਂ ਸਮੁੰਦਰ ਦਾ ਪਾਣੀ ਸੁਕਾ ਵੀ ਸਕਦੇ ਸਨ, ਸਮਰੱਥ ਜੋ ਸਨ। ਹਾਂਜੀ,
ਉਲੰਘ ਹੈ ਪਾਰ ਲੈ ਕਪ ਦਲ ਕੋ,
ਬਾਂਦਰਾਂ ਦੀ ਸੈਨਾ ਲੈ ਕੇ ਉਹ ਸੁਕਾ ਕੇ ਤੇ ਫੌਜਾਂ ਲਿਜਾ ਸਕਦੇ ਸਨ। ਹਾਂਜੀ,
ਤਾਂ ਉਹ ਵਿਚਾਰਨ ਐਸੇ ਕਰ,
ਤਾਂ ਵੀ ਸ਼੍ਰੀ ਰਾਮ ਚੰਦਰ ਜੀ ਨੇ ਵਿਚਾਰ ਕੀਤੀ, ਬੜੇ ਸਿਆਣੇ ਸਨ ਮਹਾਂਪੁਰਸ਼, ਉਹਨਾਂ ਨੇ ਸੋਚਿਆ। ਹਾਂਜੀ,
ਹਮਕੋ ਮਿਲਣ ਥੋੜੇ ਨਿਸਤਰ,
ਕਹਿੰਦੇ ਸਾਨੂੰ ਮਿਲ ਕੇ ਥੋੜਿਆਂ ਦਾ ਭਲਾ ਹੋਣਾ, ਸਾਡਾ ਸਰੀਰ ਤਾਂ ਥੋੜੇ ਚਿਰ ਰਹਿਣਾ, 10-20-50-100 ਸਾਲ ਨੂੰ ਅਸੀਂ ਚਲੇ ਜਾਣਾ ਦੁਨੀਆਂ ਤੋਂ, ਸਰੀਰ ਕਰਕੇ ਥੋੜੇ ਬੰਦਿਆਂ ਦਾ ਭਲਾ ਹੋਵੇਗਾ ਸਾਡੇ ਦਰਸ਼ਨਾਂ ਨਾਲ। ਹਾਂਜੀ,
ਨਾਮ ਜਪੈ ਬਹੁ ਕੋ ਕਲਿਆਣ,
ਪਰ ਜੇ ਅਸੀਂ ਨਾਮ ਦੀ ਮਹਿਮਾ ਪ੍ਰਗਟ ਕਰ ਦਈਏ, ਦੁਨੀਆ ਰਹਿੰਦੀ ਤੱਕ ਨਾਮ ਜਪਣਗੇ ਤੇ ਬਹੁਤਿਆਂ ਦਾ ਭਲਾ ਹੋਵੇਗਾ। ਹਾਂਜੀ,
ਨਾਮ ਮਹਾਤਮ ਕੀਨ ਮਹਾਨ,
ਤਾਂ ਸ਼੍ਰੀ ਰਾਮ ਚੰਦਰ ਜੀ ਨੇ ਨਾਮ ਦੀ ਮਹਿਮਾ ਪ੍ਰਗਟਾਈ ਸੀ। ਹਾਂਜੀ,
ਸਰਵਰ ਪਰ ਗਿਰਵਰ ਧਰ ਪਾਰੇ,
ਹੁਕਮ ਹੋਇਆ ਵੀ ਪੁਲ ਬੰਨੀਏ, ਪੱਥਰ ਲਿਆਓ, ਪਹਾੜ ਲਿਆਓ, ਚੁੱਕ ਚੁੱਕ ਕੇ ਬਾਂਦਰ ਸੈਨਾ ਬੜੀ ਪੈ ਗਈ, ਪੱਥਰ ਲਿਆ ਲਿਆ ਕੇ ਸੁੱਟਣ ਲੱਗ ਪਏ ਸਮੁੰਦਰ ਦੇ ਵਿੱਚ। ਪਰ ਹੁਣ ਉਹ ਜਿੱਡੇ ਵੱਡੇ ਪੱਥਰ ਅਤੇ ਪਹਾੜ ਦਰਿਆ 'ਚ ਸਮੁੰਦਰ 'ਚ ਸੁੱਟੇ। ਹਾਂਜੀ,
ਤਰਵਰ ਕੇ ਪਾਤਨ ਸਮਤਾਰੇ,
ਉਹ ਡੁੱਬਣ ਲੱਗ ਪਏ। ਜਦੋਂ ਡੁੱਬਣ ਲੱਗ ਪਏ ਅਤੇ ਸੇਵਕਾਂ ਨੇ ਆਖਿਆ, ਮਹਾਰਾਜ ਸਾਡੇ ਹੱਥ 'ਤੇ ਪੱਥਰ ਡੁੱਬ ਜਾਂਦੇ ਆ, ਤੁਸੀਂ ਆਪਣੇ ਹੱਥੀਂ ਸੁੱਟੋ, ਤੁਹਾਡੇ ਹੱਥੋਂ ਤਰ ਜਾਣਗੇ। ਸ਼੍ਰੀ ਰਾਮ ਚੰਦਰ ਜੀ ਆਪ ਪੱਥਰ ਚੁੱਕ ਕੇ ਪਾਣੀ 'ਚ ਸੁੱਟਣੇ ਸ਼ੁਰੂ ਕੀਤੇ, ਉਹ ਵੀ ਡੁੱਬ ਗਏ। ਉਹਨਾਂ ਦੇ ਪੱਥਰ ਡੁੱਬ ਨਹੀਂ ਚਾਹ ਸਕਦੇ ਸੀਗੇ, ਪਰ ਉਹਨਾਂ ਨੇ ਜਾਣ ਕੇ ਡੁੱਬੇ, ਪੱਥਰ ਡੁੱਬ ਗਏ। ਕਹਿਣ ਲੱਗੇ, ਬਈ ਮੇਰੇ ਹੱਥੋਂ ਵੀ ਨਹੀਂ ਤਰਦੇ। ਉਦਾਸ ਹੋ ਕੇ ਰਾਮ ਚੰਦਰ ਜੀ ਜਾਣ ਕੇ ਬੈਠ ਕੇ ਸਮਝਾਉਣਾ ਸੀਗਾ। ਬਾਂਦਰ ਵੀ ਉੱਚਾ ਹੈਰਾਨ ਹੋ ਕੇ ਹਨੂੰਮਾਨ ਵਰਗੇ ਕਹਿੰਦੇ, ਮਹਾਰਾਜ ਤੁਹਾਡੇ ਹੱਥੋਂ ਵੀ ਪੱਥਰ ਡੁੱਬ ਗਏ, ਸਾਡੇ ਹੱਥੋਂ ਤਾਂ ਡੁੱਬਣਾ ਹੀ ਸੀ, ਤੁਹਾਡੇ ਹੱਥੋਂ ਵੀ ਡੁੱਬ ਗਏ। ਕਹਿੰਦੇ, ਹਾਂ ਬਈ ਸਾਡੇ ਹੱਥੋਂ ਵੀ ਡੁੱਬ ਗਏ, ਫਿਰ ਕੀ ਕਰੀਏ ਮਹਾਰਾਜ। ਕਹਿੰਦੇ, ਇੰਝ ਕਰੋ, ਇਹਨਾਂ ਪੱਥਰਾਂ 'ਤੇ ਰਾਮ ਰਾਮ ਲਿਖੋ। ਕਿੰਨਾ ਸੋਹਣਾ ਬਚਨ ਲਿਖਿਆ ਗੁਸਾਈ ਤੁਲਸੀਦਾਸ ਜੀ ਨੇ, ਉਹ ਕਹਿੰਦੇ, ਸਭ 'ਤੇ ਊਚ ਨਾਮ ਬੜਿਆਈ, ਰਾਮ ਨਾ ਸਕੇ ਨਾਮ ਗੁਣ ਗਾਈ। ਸਾਰਿਆਂ ਤੋਂ ਵੱਡੀ ਨਾਮ ਦੀ ਮਹਿਮਾ ਸਿੱਧ ਕਰਨ ਲਈ ਉੱਤੇ ਰਾਮ ਰਾਮ ਲਿਖ ਦਿੱਤਾ, ਅਤੇ ਪੱਥਰਾਂ ਨੂੰ ਸੁੱਟਿਆ ਜਦੋਂ, ਹੁਣ ਨਹੀਂ ਡੁੱਬੇ, ਪੁਲ ਬੱਜ ਗਿਆ, ਫੌਜਾਂ ਪਾਰ ਲੰਘੀਆਂ। ਕਹਿੰਦੇ, ਮੇਰੇ ਨਾਲੋਂ, ਮੇਰੇ ਸਰੀਰ ਨਾਲੋਂ ਨਾਮ ਦੀ ਮਹਿਮਾ ਜ਼ਿਆਦਾ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਕਹਿੰਦੇ ਰਾਮ ਚੰਦਰ ਜੀ ਚਾਹੁੰਦੇ ਤੇ ਪੱਥਰ ਆਪਣੇ ਹੱਥੀਂ ਵੀ ਤਾਰ ਸਕਦੇ ਸੀ, ਪਰ ਉਹਨਾਂ ਨੇ ਸਮਝਾਉਣਾ ਸੀ ਵੀ ਮੇਰਾ ਸਰੀਰ ਤਾਂ 50 ਸਾਲ ਰਹੇਗਾ, 100 ਸਾਲ ਰਹੇਗਾ, ਫਿਰ ਦੁਨੀਆ ਕੀ ਕਰੇਗੀ, ਮੇਰੇ ਤੋਂ ਪਿੱਛੇ ਕੀ ਕਰਨਗੇ। ਉਹਨਾਂ ਨੇ ਪੱਕੀ ਮੋਹਰ ਲਾ ਤੀ, ਨਾਮ ਜਪੋ, ਮੈਂ ਹਰ ਸਮੇਂ ਸਹਾਇਤਾ ਕਰਾਂਗਾ, ਪਰਮੇਸ਼ੁਰ ਹਰ ਵੇਲੇ ਨਾਮ ਹੋਵੇ ਨਾਲ ਹੋਵੇਗਾ, ਭਾਵੇਂ ਸਰੀਰ ਕਰਕੇ ਹੋਵੇ ਭਾਵੇਂ ਨਾ ਹੋਵੇ, ਦੁਨੀਆ 'ਤੇ ਨਾਮ ਕਰਕੇ ਹਮੇਸ਼ਾ ਹੀ ਹੈ। ਨਾਮ ਵੱਡਾ ਹੈ, ਸਰੀਰ ਨਾਲੋਂ ਵੀ ਨਾਮ ਵੱਡਾ, ਕਿਉਂਕਿ ਸਰੀਰ ਨੇ ਪੱਥਰ ਸੁੱਟੇ ਡੁੱਬ ਗਏ, ਨਾਮ ਲਿਖ ਕੇ ਸੁੱਟੇ ਤਰ ਗਏ। ਹਾਂਜੀ,
ਲਿਖਿਓ ਨਾਮ ਤਿੰਨ ਪਰ ਸੋਜਨਾਯੋ,
ਜਦੋਂ ਉਹਨਾਂ 'ਤੇ ਰਾਮ ਰਾਮ ਲਿਖ ਕੇ ਪੱਥਰਾਂ ਨੂੰ ਸੁੱਟਿਆ, ਇਹ ਗੱਲ ਸਾਨੂੰ ਸਮਝਾਈ, ਮਾਨਵਤਾ ਨੂੰ, ਮਨੁੱਖਤਾ ਨੂੰ, ਇਨਸਾਨ ਨੂੰ ਦੱਸਿਆ ਕਿ ਭਾਈ ਅਵਤਾਰਾਂ ਦੇ ਸਰੀਰਾਂ ਨਾਲੋਂ ਵੀ ਪਰਮੇਸ਼ੁਰ ਦੇ ਨਾਮ ਦੀ ਬਹੁਤ ਵੱਡੀ ਮਹਿਮਾ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਨਾਮ ਤੁਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਹਾਂਜੀ,
ਸਰਗੁਣ ਤੇ ਬੜ ਨਾਮ ਸੁਹਾਇਓ,
ਆਹਾ ਸਰਗੁਣ ਨਾਲੋਂ ਵੀ ਨਾਮ ਵੱਡਾ। ਸਰਗੁਣ ਰਾਮ ਚੰਦਰ ਜੀ ਸਨ, ਰਾਮ ਚੰਦਰ ਜੀ ਸਰਗੁਣ ਸਨ, ਪਰ ਉਹਨਾਂ ਦਾ ਨਾਮ ਸਰਗੁਣ ਨਾਲੋਂ, ਰਾਮ ਚੰਦਰ ਨਾਲੋਂ ਵੀ ਨਾਮ ਵੱਡਾ ਹੋਇਆ ਨਾ। ਨਾਮ ਨਾਲ ਪੱਥਰ ਤਰੇ, ਰਾਮ ਚੰਦਰ ਦੇ ਹੱਥਾਂ ਤੋਂ ਤਾਂ ਨਹੀਂ ਤਰੇ, ਉਹ ਤਾਂ ਡੁੱਬ ਗਏ, ਪਰ ਨਾਮ ਦੇ ਨਾਲ ਤਰ ਗਏ, ਇਸ ਕਰਕੇ ਨਾਮ ਵੱਡਾ ਹੈ ਭਾਈ। ਹਾਂਜੀ,
ਨਿਰਗੁਣ ਸਰਬ ਸਰੀਰ ਨਮਾਹੀ,
ਜਿਹੜਾ ਨਿਰਗੁਣ ਹੈ ਉਹ ਕਿੱਥੇ ਰਹਿੰਦਾ, ਆਖੋ ਸ੍ਰੀ ਵਾਹਿਗੁਰੂ। ਹੁਣ ਸਵਾਲ ਇਹ ਉੱਠਦਾ ਵੀ ਰਾਮ ਚੰਦਰ ਜੀ ਚਲੇ ਗਏ ਉੱਪਰ ਕਿਤੇ ਦੂਰ ਸਵਰਗਾਂ ਜਾ ਕੇ ਬੈਠ ਗਏ, ਬੈਡਰੂਮ ਆਪਣਾ ਲਾ ਕੇ, ਉੱਥੇ ਆਵਾਜ਼ ਕਿਵੇਂ ਜਾਏਗੀ, ਸਵਾਲ ਇਹ ਹੈ ਨਾ। ਉਹਨੇ ਕਿਹਾ ਆਵਾਜ਼ ਦਿਓ ਤਾਂ ਬੈਡਰੂਮ 'ਚੋਂ ਵੀ ਆ ਜਾਂਦਾ, ਬੈਡਰੂਮ ਕਿੱਥੇ ਹੈ। ਆ ਜਿੰਨੇ ਸਰੀਰ ਨੇ ਸਾਰੇ ਬੈਡਰੂਮ ਨੇ ਉਹਦੇ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਨਿਰਗੁਣ ਸਰਬ ਸਰੀਰ ਨਮਾਹੀ, ਨਿਰਗੁਣ ਸਰੂਪ ਸਾਰਿਆਂ ਦੇ ਵਿੱਚ ਹੈ, ਘੱਟ ਘੱਟ ਮੈਂ ਹਰ ਜੂ ਬਸ। ਇਹ ਸਾਰੇ ਸਰੀਰ ਉਹਦੇ ਹੀ ਮਹਿਲ ਨੇ, ਇਹਦੇ ਹਿਰਦਾ ਹੈ, ਹਿਰਦੇ ਦੇ ਵਿੱਚ ਸੇਜਾ ਹੈ, ਸੇਜਾ ਦੇ ਉੱਤੇ ਵਾਹਿਗੁਰੂ ਬੈਠਾ ਹੋਇਆ ਨਿਰਗੁਣ ਰੂਪ ਵਿੱਚ। ਸਾਡੀ ਆਵਾਜ਼ ਦੇਣ ਦੀ ਦੇਰ, ਆਖੋ ਵਾਹਿਗੁਰੂ 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 ਵਾਹਿਗੁਰੂ, ਅਤੇ ਉਸੇ ਵੇਲੇ ਹੀ ਆਉਂਦਾ ਹੈ। ਹਾਂਜੀ,
ਸਤ ਚੇਤਨ ਆਨੰਦ ਬਿਨ ਨਾਹੀ,
ਸਤ ਚੇਤਨ ਆਨੰਦ ਸਰੂਪ ਸਭ ਦੇ ਅੰਦਰ ਹੈ, ਇਹ ਨਹੀਂ ਵੀ ਕਿਸੇ ਦੇ ਨਾ ਹੋਵੇ। ਚੋਰ ਦੇ ਅੰਦਰ ਵੀ ਹੈ, ਯਾਰ ਦੇ ਅੰਦਰ ਵੀ ਹੈ, ਠੱਗ ਦੇ ਅੰਦਰ ਵੀ ਹੈ, ਬੇਈਮਾਨ ਅਤੇ ਬੇਈਮਾਨ ਬੰਦੇ ਦੇ ਅੰਦਰ ਵੀ ਹੈ, ਕੀੜੀ ਦੇ ਵਿੱਚ ਵੀ ਹੈ, ਹਾਥੀ ਦੇ ਵਿੱਚ ਵੀ ਹੈ, ਚੋਰ ਦੇ ਵਿੱਚ ਵੀ ਹੈ, ਸਾਧ ਦੇ ਵਿੱਚ ਵੀ। ਕੋਈ ਥਾਂ ਐਸੀ ਨਹੀਂ ਜਿੱਥੇ ਉਹ ਵਾਹਿਗੁਰੂ ਨਹੀਂ ਬੈਠਾ ਹੋਇਆ, ਕੋਈ ਥਾਂ ਐਸੀ ਨਹੀਂ ਜਿੱਥੇ ਨਹੀਂ ਬੈਠਾ ਹੋਇਆ। ਬਸ ਗੱਲ ਕੀ ਹੈ, ਭੋਗੀ ਹਿਰਦਾ ਉਦਾਸ, ਜੋ ਯੋਗੀ ਹਿਰਦਾ ਨਿਵਾਸ। ਭੋਗੀਆਂ ਦੇ ਹਿਰਦੇ ਵਿੱਚ ਉਹ ਭੋਗੀਆਂ ਦੇ ਹਿਰਦੇ 'ਚ ਰਹਿੰਦਾ, ਉਦਾਸ ਜਿਹਾ ਰਹਿੰਦਾ, ਕਿਉਂਕਿ ਭੋਗੀ ਧਿਆਨ ਨਹੀਂ ਦਿੰਦੇ ਉਹਦੇ ਅੰਦਰ ਬੈਠੇ ਹਨ, ਯੋਗੀ ਧਿਆਨ ਦਿੰਦੇ ਹਨ, ਯੋਗੀਆਂ ਦੀ ਸੁਰਤੀ ਉੱਥੇ ਜੋ। ਇੰਨੀ ਗੱਲ ਹੈ ਸਾਰਿਆਂ ਦੇ ਅੰਦਰ। ਆਪਾਂ ਸਮਝਦੇ ਵੀ ਸਾਰਿਆਂ ਦੇ ਅੰਦਰ ਰੱਬ ਰਹਿੰਦਾ, ਮਹਾਰਾਜ ਕਹਿੰਦੇ ਨਹੀਂ, ਚੋਰਾਂ ਵਿੱਚ ਵੀ ਰੱਬ ਰਹਿੰਦਾ, ਚੋਰਾਂ ਵਿੱਚ ਵੀ ਰੱਬ ਰਹਿੰਦਾ। ਪਰ ਚੋਰ ਵਿਚਾਰੇ ਉੱਧਰ ਦੇਸ਼ ਦੇਖਦੇ ਕੋਈ ਨਹੀਂ, ਅੰਦਰ ਦਾ ਖਜ਼ਾਨਾ ਉਹ ਬਾਹਰ ਹੀ ਦੇਖੀ ਜਾਂਦੇ ਨੇ, ਸਾਧ ਅੰਦਰ ਦੇਖ ਲੈਂਦੇ ਨੇ। ਇੰਨਾ ਫਰਕ ਹੈ, ਹੋਰ ਕੋਈ ਫਰਕ ਨਹੀਂ। ਆਵਾਜ਼ ਦਿਓ, ਰਾਜਾ ਜੀ ਮੇਰੀ ਸਹਾਇਤਾ ਕਰ, ਅੰਦਰ ਬੈਠਾ ਸੁਣੇਗਾ, ਵਾਹਿਗੁਰੂ ਜੀ ਮੇਰੀ ਸਹਾਇਤਾ ਕਰ, ਸੁਣੇਗਾ, ਆਏਗਾ, ਹਰ ਵੇਲੇ ਨਾਲ ਹੈ, ਆਉਣਾ ਕੀ ਹੈ, ਕੋਲ ਹੀ ਖੜਾ। ਹਾਂਜੀ,
ਅੰਤਰ ਬਹਿਰ ਨਿਰੰਤਰ ਵਿਆਪਿਓ,
ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤਰਨ ਮਾਇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਿਭਾ। ਅੰਦਰ ਬਾਹਰ ਵਿਆਪਕ ਹੈ ਸਾਰੀਆਂ ਥਾਵਾਂ 'ਤੇ, ਜਲ ਥਲ ਮਈਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ। ਸਿਰਫ ਆਵਾਜ਼ ਮਾਰਨ ਦੀ ਜਾਚ ਆਉਣੀ ਚਾਹੀਦੀ ਹੈ। ਹਾਂਜੀ,
ਜਹੈ ਨਰਕ ਜੇ ਨਾਮ ਨਾ ਜਾਪਿਓ,
ਜਿਹੜਾ ਨੇ ਉਹਦਾ ਨਾਮ ਨਹੀਂ ਜਪਿਆ ਉਹ ਪੁਰਾਣੀ ਜਿਉਂਦੇ ਵੀ ਨਰਕ ਵਿੱਚ ਹਨ ਅਤੇ ਮਰ ਕੇ ਵੀ ਨਰਕਾਂ 'ਚ ਹੀ ਜਾਂਦੇ ਹਨ। ਹਾਂਜੀ,
ਜਿਨ ਸਤਿਨਾਮ ਜਪਿਓ ਕਰ ਪ੍ਰੇਮ,
ਜਿਨ੍ਹਾਂ ਨੇ ਪ੍ਰੇਮ ਨਾਲ ਉਸਨੂੰ ਆਵਾਜ਼ ਦਿੱਤੀ ਹੈ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਉਹ ਫਿਰ ਉਹਨਾਂ ਦੀ ਬਾਂਹ ਜ਼ਰੂਰ ਫੜਦਾ ਹੈ। ਹਾਂਜੀ,
ਅੰਤ ਹੈ ਕਰਨ ਬਿਮਲ ਤਿੰਨ ਛੇਮ,
ਉਹਨਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ, ਉਹਨਾਂ ਦਾ ਕਲਿਆਣ ਹੋ ਜਾਂਦਾ ਹੈ।
ਸਿਮਰਤ ਪ੍ਰਾਪਤ ਆਤਮ ਗਿਆਨ,
ਨਾਮ ਦੀ ਬਹੁਤ ਵੱਡੀ ਮਹਿਮਾ ਗੁਰੂ ਗ੍ਰੰਥ ਸਾਹਿਬ 'ਚ ਦੱਸੀ ਗਈ ਆ ਵੀ ਇਹਦੇ ਨਾਲ ਹੀ ਬੰਦੇ ਦੀ ਮੁਕਤੀ ਹੁੰਦੀ ਹੈ, ਇਹਦੇ ਨਾਲ ਹੀ ਬ੍ਰਹਮ ਗਿਆਨ ਹੁੰਦਾ, ਕਲਿਆਣ ਹੁੰਦਾ। ਹਾਂਜੀ,
ਜਨਮ ਮਰਨ ਕੋ ਬੰਧਨ ਹਾਨ,
ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਜਪ ਕੇ। ਹਾਂਜੀ,
ਜਾਂ ਤੇ ਨਿਰਗੁਣ ਤੇ ਸਤਨਾਮ,
ਇਸ ਕਰਕੇ ਪਿਆਰਿਓ ਨਿਰਗੁਣ ਨਾਲੋਂ ਵੀ ਸਤਨਾਮ ਵੱਡਾ ਹੈ ਅਤੇ ਸਰਗੁਣ ਨਾਲੋਂ ਵੀ ਸਤਨਾਮ ਹੀ ਵੱਡਾ ਹੈ। ਨਾਮ ਦੇ ਬਰਾਬਰ ਕੁਛ ਨਹੀਂ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਗੁਰੂ ਘਰ 'ਚ ਕਦੀ ਝਗੜਾ ਨਹੀਂ ਕਰਨਾ ਵੀ ਅਸੀਂ ਨਿਰਗੁਣ ਨੂੰ ਮੰਨੀਏ ਜਾਂ ਸਰਗੁਣ ਨੂੰ, ਅਸੀਂ ਸਤਨਾਮ ਨੂੰ ਮੰਨਣਾ ਹੈ, ਸ਼ਬਦ ਨੂੰ ਮੰਨਣਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿ। ਨਿਰਗੁਣ ਵੀ ਭੱਜਿਆ ਆਵੇਗਾ, ਸਰਗੁਣ ਵੀ ਭੱਜਿਆ ਆਏਗਾ, ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ। ਬਸ ਸਾਡਾ ਕੰਮ ਇੱਕੋ ਹੀ ਹੈ, ਵਾਹਿਗੁਰੂ 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 ਵਾਹਿਗੁਰੂ, ਆਪ ਹੀ ਨਿਰਗੁਣ ਹੈ, ਆਪ ਹੀ ਸਰਗੁਣ ਹੈ। ਹਾਂਜੀ,
ਵੈ ਅਭਿਸ਼ੇਕ ਭਜ ਅਠੋ ਜਾਮ,
ਅਠੇ ਪੈਰ ਪਰਮੇਸ਼ਰ ਦਾ ਨਾਮ ਜਪੋ। ਹਾਂਜੀ,
ਸੁਣ ਸਿੱਖਣ ਗੁਰ ਸੰਗ ਬਖਾਨਾ,
ਸੋ ਸਾਧ ਸੰਗਤ ਜੀ ਇਹ ਬਚਨ ਸੁਣ ਕੇ ਸਿੱਖਾਂ ਨੇ ਕੋਈ ਸਵਾਲ ਪੁੱਛੇ ਉਹ ਅਗਲੇ ਪ੍ਰਕਰਨ ਵਿੱਚ ਹੀ ਆਪਾਂ ਹੁਣ ਸੁਣਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ
ਦਰਦ ਨਿਵਾਰ,
ਹੇ ਸੁਮਰਥ ਅਗੰਮ ਪੂਰਨ ਮੋਹਿ
ਮਾਇਆ ਤਾਰ,
ਅੰਧ ਕੂਪ ਮਹਾ ਭਿਆਨ ਨਾਨਕ
ਪਾਰ ਉਤਾਰ,
ਆਏ ਪ੍ਰਭ ਸਰਨਾਗਤੀ ਕਿਰਪਾ
ਨਿਤ ਦਿਆਲ,
ਏਕ ਅੱਖਰ ਹਰ ਮਨ ਬਸਤ ਨਾਨਕ
ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਲੇ
ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।